ਧਰਮ ਸਹਿ ਮਹਿਮਾਨ ਜੋ ਤਿਹਾਰੇ ਹਮਨਾ ਸਾਹਿਤ ਕਰ ਸਹਿਤ ਤੁਮਾਰੇ ਆਪ ਲਿਹੋ ਤੁਮ ਕਥਾ ਸੁਧਾਰੇ ਮੋਕੋ ਚਰੈ ਸ਼ਾਸਤਰ ਖੱਟ ਪਿੰਗ ਗਰਮ ਚੜ ਜਾਏ ਅੰਤ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨੋ ਮਲਾਨਾ ਕਾਨ ਦੇ ਤਵੈ ਦਵਾਨਾ ਹੋਏ ਲਖ ਸਾਹਿਬ ਕੇ ਭੈ ਬਸੈ ਅਵਰ ਨਾ ਜਾਣੈ ਕੋਏ ਦੋਹਰਾ ਸੁਨੋ ਮਲਾਨਾ ਕਾਨ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਮੋਦੀ ਖਾਨਾ ਛੱਡ ਕੇ ਚੜ੍ਹਦੇ ਪਾਸੇ ਸੁਲਤਾਨਪੁਰ ਤੋਂ ਮਸਾਣ ਭੂਮਿਕਾ ਦੇ ਅੰਦਰ ਬੈਠੇ ਨੇ। ਸਤਿਗੁਰਾਂ ਦੇ ਸਹੁਰੇ ਨੂੰ ਪਤਾ ਲੱਗਾ ਕਿ 760 ਰੁਪਈਏ ਗੁਰੂ ਨਾਨਕ ਸਾਹਿਬ ਦੇ ਵਾਧਾ ਨਿਕਲਦੇ ਨੇ। ਦੌਲਤਾਂ ਦੇ ਪਾਸ ਪੁਕਾਰੂ ਗਿਆ, ਉਹਨੇ ਆਖਿਆ ਕਿ ਮੈਨੂੰ ਇਹ ਹੁਕਮ ਕਰ ਦਿੱਤਾ ਸਤਿਗੁਰਾਂ ਨੇ ਕਿ ਤੂੰ ਫਕੀਰਾਂ ਦੇ ਨਾਮ ਤੇ ਖਰਾਇਤ ਕਰ ਦੇਣੀ ਆ। ਕਹਿੰਦਾ ਤੂੰ ਉਹਦੀਆਂ ਸਾਰੀਆਂ ਗੱਲਾਂ ਮੰਨੀ ਜਾਣੀਆਂ, ਉਹ ਤਾਂ ਬਾਵਰਾ ਤੇ ਮਸਤਾਨਾ ਹੋ ਗਿਆ ਹੈ। ਇਸ ਭਰਮ ਵਿੱਚ ਦੌਲਤ ਖਾਂ ਨੇ ਇੱਕ ਮੁੱਲਾ ਨੂੰ ਭੇਜਿਆ, ਉਹ ਮਸਾਣ ਭੂਮਿਕਾ ਦੇ ਅੰਦਰ ਗਿਆ। ਲੋਕ ਇਕੱਠੇ ਹੋ ਗਏ, ਜਿਸ ਤਰ੍ਹਾਂ ਕਿ ਭੂਤ ਪ੍ਰੇਤ ਮੰਤਰ ਜੰਤਰ ਦੇ ਨਾਲ ਪੜ੍ਹ ਕੇ ਉਤਾਰਦੇ ਨੇ। ਇਹਨੇ ਸਾਰੀ ਕਿਰਿਆ ਕੀਤੀ ਔਰ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਉਚਾਰਨ ਕੀਤਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਤੇ ਮਹਾਰਾਜ ਕਹਿੰਦੇ ਦੀਵਾਨਾ ਉਸਨੂੰ ਕਹਿੰਦੇ ਨੇ। ਗੁਰਮਤ ਦੇ ਅੰਦਰ ਤਾਂ ਦੀਵਾਨਾ ਜਾਣੀਆਂ ਜਾਂ ਸਾਹਿਬ ਧਰੇ ਪਿਆਰ, ਤੇ ਤਾਂ ਹੀ ਉਹ ਦੀਵਾਨਾ ਮਸਤਾਨਾ ਹੋਇਆ ਜਾਣੀ ਦਾ ਮਨੁੱਖ। ਜੇ ਕਰਕੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਕਰਨਾ ਕਰੇ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ, ਆਪਣੇ ਆਪ ਨੂੰ ਨੀਵਾਂ ਜਾਣੇ, ਨਿਮਰਤਾ ਧਾਰੇ, ਗਰੀਬੀ ਧਾਰੇ ਤੇ ਸੰਸਾਰ ਨੂੰ ਭਲਾ ਸਮਝੇ। ਔਰ ਇਹ ਬੋਲ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੇ ਨੇ, ਜਿਸ ਤਰ੍ਹਾਂ ਅੱਗੇ ਕਥਾ ਰਹੀ ਆ ਸਰਵਣ ਕਰੋ।
ਸੁਨੋ ਮਲਾਨਾ ਕੰਨ ਦੇ,
ਮਹਾਰਾਜ ਕਹਿੰਦੇ ਹੈ ਮੁੱਲਾਂ ਕੰਨ ਦੇ ਕੇ ਧਿਆਨ ਦੇ ਨਾਲ ਸੁਣ,
ਤਵੇ ਦੀਵਾਨਾ ਹੋਏ
ਤਾਂ ਹੀ ਕੋਈ ਦੀਵਾਨਾ ਮਸਤਾਨਾ ਹੋ ਸਕਦਾ ਵਾਹਿਗੁਰੂ ਪਰਮੇਸ਼ਰ ਦੀ ਮਸਤੀ ਵਾਲਾ।
ਲਖ ਸਾਹਿਬ ਕੇ ਭੈ ਬਸਾ,
ਤੇ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਸਾਰਿਆਂ ਦੇ ਜਾਣ ਕੇ ਤੇ ਉਹਦੇ ਡਰ ਦੇ ਵਿੱਚ ਰਹਿਣਾ ਕਰੇ।
ਅਵਰ ਨਾ ਜਾਣੇ ਕੋਏ,
ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਤੇ ਹੋਰ ਦੂਜਾ ਜਿਹੜਾ ਹੈ ਤੇ ਆਪਣੀ ਪੂਜਾ ਵਾਸਤੇ ਨਾ ਜਾਣਨਾ ਕਰੇ।
ਭੁੱਲੇ ਸੰਸਾਰ ਕੀ,
ਇਹ ਜਿਹੜਾ ਸੰਸਾਰ ਦੀ ਮੋਹ ਮਮਤਾ ਹੈ ਤੇ ਇਸ ਦੀ ਹੋਸ਼ ਜਿਹੜੀ ਭੁੱਲ ਜਾਵੇ।
ਬਚੇ ਨਾਮ ਕੇ ਰੰਗ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਪ੍ਰੇਮ ਦੇ ਵਿੱਚ ਰਾਜੇ ਕੀ ਲਵਲੀਨ ਹੋ ਜਾਵੇ।
ਈਸ਼ਵਰ ਕੈਸੇ ਗਹਿ,
ਤੇ ਜਿਸ ਤਰ੍ਹਾਂ ਅੰਮ੍ਰਿਤ ਵਰਦਾ ਹੋਵੇ ਤੇ ਉਸ ਨੂੰ ਛੱਡ ਕੇ ਤੇ ਕਿਸ ਤਰ੍ਹਾਂ ਕੋਈ ਗ੍ਰਹਿਣ ਕਰ ਸਕਦਾ।
ਇੱਕੇ ਰਸ ਕੋ ਸੰਗ,
ਜੋ ਫਿੱਕਾ ਬੇਰਸੀ ਦੇ ਰਸ ਨੇ ਵਿਸ਼ਿਆਂ ਵਿਕਾਰਾਂ ਦੇ, ਤਿਨਾਂ ਦੀ ਕਸੰਗਤ ਨੂੰ ਕਿਵੇਂ ਕੋਈ ਗ੍ਰਹਿਣ ਕਰ ਸਕਦਾ।
ਨਰ ਪਾਮਰ ਅਨਜਾਨ ਜੇ,
ਜਿਹੜੇ ਪਾਮਰ ਬੁੱਧੀ ਵਾਲੇ ਮਨੁੱਖ ਵਾਹਿਗੁਰੂ ਪਰਮੇਸ਼ਰ ਤੋਂ ਅਣਜਾਣ ਹਨ,
ਅਸਬਦ ਤਿਨਹਿ ਬਤਾਏ,
ਉਹਨਾਂ ਦੀ ਵਿਧੀ ਜਿਹੜੀ ਹੈ ਜਾਂ ਉਹ ਇਸ ਤਰ੍ਹਾਂ ਦੇ ਨਾਲ ਦੱਸਦੇ ਹਨ।
ਉਦ ਬਤਾਲ ਕੇ ਬਾਵਰਾ,
ਉਹੀ ਕਹਿ ਰਹੇ ਨੇ ਭੇ ਭੂਤ ਪ੍ਰਵੇਸ਼ ਹੋਇਆ, ਬੇਕਾਲ ਪ੍ਰੇਤ ਸਿੰਬੜਿਆ ਹੋਇਆ,
ਹਨ ਲਾਭ ਨਾ ਕਾਏ,
ਇਹਨਾਂ ਨੂੰ ਕੋਈ ਵੀ ਹਾਨੀ ਤੇ ਲਾਭ ਇੱਕੋ ਜਾਈ ਹੈ।
ਤਾਕੋ ਪ੍ਰੇਮ ਨਾ ਪਰਖਹੀ,
ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਪ੍ਰੇਮ ਹੈ ਤੇ ਉਸ ਦੀ ਪਰਖ ਨਹੀਂ ਕਰਦੇ।
ਵਿਖੇ ਵਿਖੇ ਗਲਤਾਨ,
ਵਿਸ਼ਿਆਂ ਵਿਕਾਰਾਂ ਦੇ ਹਮੇਸ਼ਾ ਵਾਸਤੇ ਗਲਤਾਨ ਮਸਤ ਰਹਿੰਦੇ ਨੇ।
ਮਹਾਮੰਦ ਦੁਖ ਪਾਵਈ,
ਐਸੇ ਬਹੁਤ ਮੰਦੀ ਮਤ ਵਾਲੇ ਲੋਕ ਜਿਹੜੇ ਦੁਖੀ ਪਾਉਂਦੇ ਨੇ।
ਜੰਪੁਰ ਜਾਏ ਨਿਦਾਨ,
ਨਿਦਾਨ ਅਖੀਰ ਨੂੰ ਜਮਾਂ ਦੀ ਪੂਰੀ ਦੇ ਉੱਤੇ ਜਾਂਦੇ ਹਨ।
ਇਸ ਪ੍ਰਕਾਰ ਕੇ ਬਚਨ ਸੁਣਾ,
ਇਸ ਤਰ੍ਹਾਂ ਦੇ ਸਤਸੰਗ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹੇ ਹੋਏ ਬਚਨਾਂ ਨੂੰ ਸੁਣ ਕੇ
ਸਭਨ ਭਈ ਪ੍ਰਤੀਤ,
ਸਾਰਿਆਂ ਦੇ ਮਨ ਦੇ ਪ੍ਰਤੀਤ ਨਾਮ ਜਿਹੜਾ ਸੀ ਭਰੋਸਾ ਆ ਗਿਆ।
ਅਜ ਧੰਦਨ ਬੰਧਨ ਜਗਤ,
ਇਹ ਜਿਹੜੇ ਸਤਸੰਗ ਜੀ ਧੰਦੇ ਨੇ ਸੰਸਾਰ ਦੇ ਬੰਧਨ ਫਾਹੇ ਪਾਉਣ ਵਾਲੇ ਤੇ ਇਹਨਾਂ ਨੂੰ ਛੱਡ ਕੇ
ਨਿਰੰਕਾਰ ਇਹ ਪ੍ਰੀਤ
ਤੇ ਨਿਰੰਕਾਰ ਦੇ ਅੰਦਰੇ ਤੇ ਇਸ ਤਰ੍ਹਾਂ ਪ੍ਰੀਤੀ ਜਿਹੜੀ ਹੈ ਉਹ ਕੀਤੀ ਜਾਵੇ।
ਅੜਿਲ ਮੁੱਲਾ ਤਬ ਕਰ ਬੰਦ ਬੰਦਨਾ ਪਦ ਕਰੀ
ਇਹ ਜਿਹੜਾ ਮੁੱਲਾ ਸੀ ਇਸ ਨੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੱਥਾ ਟੇਕਣਾ ਕੀਤਾ।
ਬਖਸ਼ੁਖਤਾ ਹਮਾਰ ਭੂਲ ਬਿਨ ਅਨਸਰੀ
ਕਹਿਣ ਲੱਗਾ ਸੱਚੇ ਪਾਤਸ਼ਾਹ ਤੇ ਮੇਰੀ ਖਤਾ ਜਿਹੜੀ ਗਲਤੀ ਹੈ ਤੇ ਇਹ ਤੁਸੀਂ ਬਖਸ਼ ਦਿਓ ਤੇ ਮੇਰੇ ਤੋਂ ਭੁੱਲ ਹੋ ਗਈ ਹੈ। ਭਾਵ ਕੀ ਸਾਰ ਜਾਣੇ ਤੋਂ ਬਿਨਾਂ ਹੀ ਅਨਜਾਣ ਪੁਣੇ ਦੇ ਅੰਦਰ ਮੇਰੇ ਤੋਂ ਭੁੱਲ ਹੋ ਗਈ ਹੈ।
ਮਾਨਵ ਜਾਨ ਦੁੱਖ ਤੁਮ ਨਾ ਰੱਖੈ
ਇਸ ਵਾਸਤੇ ਜਿਹੜੇ ਮਨੁੱਖ ਤੁਹਾਡਾ ਭੇਦ ਨਹੀਂ ਜਾਣਦੇ ਤੇ ਤੁਹਾਡੇ ਵਿੱਚ ਹਮੇਸ਼ਾ ਵਾਸਤੇ ਦੋਖ ਰੱਖਦੇ ਭਾਵ ਕਿ ਤੁਹਾਡੇ ਵਿੱਚ ਔਗਣ ਅਰੋਪਦੇ ਹਨ
ਉਹ ਪਰਮਦੇਸੀ ਹੋਇਓ ਆਪ ਦੋਸ਼ ਰੱਬ ਮਹਿ ਲਖੈ
ਤੇ ਉਹਨਾਂ ਦੀ ਦਿਸ਼ਾ ਉਹਨਾਂ ਨੂੰ ਆਪ ਹੀ ਦਿਸ਼ਾ ਭਰਮ ਹੋਇਆ ਹੋਇਆ ਹੈ ਤੇ ਔਰ ਸੂਰਜ ਦੇ ਅੰਦਰ ਸਾਧ ਸੰਗਤ ਜੀ ਦੋਸ਼ ਤੱਕਦੇ ਹਨ।
ਬਿਨਾ ਬੈਨ ਬਿਨੈ ਕੇ ਸੁਨੇ ਨੈਨ ਕਰਨਾ ਪਈ
ਇਸ ਤਰ੍ਹਾਂ ਬੇਨਤੀ ਦੇ ਬਚਨ ਜਿਹੜੇ ਸ਼ਿਮਲਾਣੇ ਦੇ ਸੁਣ ਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇਤਰਾਂ ਦੇ ਵਿੱਚ ਕਿਰਪਾ ਆ ਗਈ।
ਦਇਆ ਦ੍ਰਿਸ਼ਟ ਕੋ ਦੇਖ ਦੁਰਮਤ ਦਲ ਦਈ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਤੱਕ ਕੇ ਤੇ ਜਿਹੜਾ ਮੁੱਲਾ ਸੀ ਤੇ ਇਸ ਦੀ ਸਾਰੀ ਸਾਧ ਸੰਗਤ ਜੀ ਖੋਟੀ ਮਤ ਨਾਸ ਕਰ ਦਿੱਤੇ।
ਜਿਲ ਪ੍ਰਾਪਤ ਪੀ ਸ਼ਾਂਤ ਤਰਕ ਤਮ ਫਟ ਗਯੋ
ਇਸ ਦਾ ਜਿਲ ਦੇ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ ਤੇ ਜਿਹੜਾ ਤਰਕਾਂ ਦਾ ਤਮ ਅੰਧੇਰਾ ਸੀ ਉਹ ਸਾਰੇ ਫਟ ਗਿਆ ਦੂਰ ਹੋ ਗਿਆ।
ਹੋ ਮਨ ਮੈਂ ਬਹੁਤ ਸੁਖ ਪਾਏ ਜਾਤ ਪੁਰ ਮੈਂ ਪਇਓ
ਹੇ ਭਾਈ ਅੜਲ ਦੀ ਚਾਲ ਹੈ ਤੇ ਮਨ ਦੇ ਸੁਖ ਪਾ ਕੇ ਜਿਹੜਾ ਮੁੱਲਾ ਸੀ ਸੁਲਤਾਨਪੁਰ ਸ਼ਹਿਰ ਦੇ ਚਲੇ ਗਿਆ।
ਨਿਕਟ ਰਾਏ ਕੇ ਬੈਠ ਰੱਟੀ ਬਿਨ ਕਪਟ ਸੋ
ਬਿਨਾ ਸ਼ਬਦ ਤੋਂ ਸਾਧ ਸੰਗਤ ਜੀ ਦੌਲਤ ਖਾਨ ਨਵਾਬ ਦੇ ਪਾਸ ਸਾਰੀ ਗੱਲ ਜਿਹੜੀ ਸੀ ਮਸਾਣ ਭੂਮਿਕਾ ਦੀ ਇਸ ਨੇ ਦੱਸ ਦਿੱਤੇ।
ਨਾਨਕ ਪੀਰਨ ਪੀਰ ਧੀਰ ਮਤ ਵਿਕਟ ਸੋ
ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਪੀਰਾਂ ਦੇ ਪੀਰ ਨੇ ਗੁਰੂਆਂ ਦੇ ਗੁਰੂ ਨੇ ਧੀਰਜ ਹੌਸਲੇ ਵਾਲੇ ਤੇ ਜਿਨ੍ਹਾਂ ਦੀ ਬੁੱਧੀ ਜਿਹੜੀ ਉਹ ਕੱਟਣ ਤੋਂ ਰਹਿਤ ਹੈ ਜਲ ਗੰਭੀਰਤਾ ਵਾਲੀ ਹੈ ਅਖੰਡੇ ਕਰਾਸ
ਭੀਮ ਨਾ ਜਾਣੇ ਮੂਡ ਦੋਖ ਸੋ ਲਗਤ ਹੈ
ਜਿਹੜੇ ਮੂਰਖ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭੇਦ ਨੂੰ ਨਹੀਂ ਸਮਝਦੇ ਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੰਦਰ ਦੋਸ਼ ਜਾਣਦੇ ਨੇ ਭਾਵ ਕੀ ਔਗਣ ਅਰੋਪਦੇ ਹਨ
ਉਹ ਨੇ ਚੱਖ ਦੋਖ ਪਛਾਣ ਇੰਦ ਮੈਂ ਰਖਤ ਹੈ
ਕਹਿੰਦੇ ਨੇ ਕਿ ਆਪਣੇ ਨੇਤਰਾਂ ਦੇ ਜੋ ਦੋਸ਼ ਨਹੀਂ ਪਛਾਣਦੇ ਤੇ ਉਹ ਕਹਿੰਦੇ ਨੇ ਚੰਦਰਮਾ ਦੇ ਅੰਦਰ ਦੋਸ਼ ਹੈ ਦੋ ਚੰਦਰਮਾ ਸਾਨੂੰ ਦਿਸਦੇ ਨੇ
ਹੋਸ਼ਵੰਦ ਸੁਖ ਕੰਦ ਬੰਦਨਾ ਜੋਗ ਹੈ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਸ਼ ਜਾਗਰਤਾ ਦੇ ਸਮੇਤ ਨੇ ਬੰਦਨਾ ਕਰਨ ਦੇ ਜੋਗ ਹਨ ਲਾਇਕ ਹਨ ਹੋਸ਼ ਵਿੱਚ ਹਨ
ਜਾਣੇ ਸਭੇ ਸੁਜਾਨ ਅਜਾਨ ਲੋਕ ਹੈ
ਇਸ ਵਾਸਤੇ ਜਿਹੜੇ ਸਜਾਨ ਸਿਆਣੇ ਬੰਦੇ ਨੇ ਤੇ ਇਸ ਗੱਲ ਨੂੰ ਸਮਝਦੇ ਆ ਤੇ ਜਿਹੜੇ ਲੋਕ ਨਹੀਂ ਜਾਣਦੇ ਤੇ ਉਹ ਅਣਜਾਣ ਹਨ
ਪੂਰ ਮੁਖ ਕਹੀ ਕਹੀ ਸੁਭ ਸਿਬਤ ਪੂਰ ਮੁਖ ਕਹੀ ਹਦੂਰ ਖਾਨ ਕੇ
ਗੁਰੂ ਨਾਨਕ ਸਾਹਿਬ ਦੀ ਸਿਫਤ ਜਿਹੜੀ ਸੀ ਬਹੁਤ ਹੀ ਸਾਧ ਸਾਂਝੀ ਕੀਤੀ ਤੇ ਹਦੂਰ ਕੋਲ ਇਹ ਜਿਹੜਾ ਖਾਨ ਦੌਲਤ ਖਾਨ ਨਵਾਬ ਹੈ ਤੇ ਇਸ ਦੇ ਪਾਸ ਆ ਕੇ ਮੁੱਲਾ ਨੇ
ਉਹ ਮਨੋ ਹੋਏ ਸਿੱਖ ਪੀਰ ਮਿਲ ਜਾਣ ਕੇ
ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਪੀਰ ਜਾਣ ਕੇ ਤੇ ਮਨੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਸਿੱਖ ਹੋ ਗਿਆ।
ਦੌਲਤ ਖਾਂ ਸੁਣ ਬਚਨ ਵਿਚਾਰਤ ਚਿੱਤ ਮੈਂ
ਜੋ ਦੌਲਤ ਖਾਂ ਇਸ ਇਲਾਕੇ ਦਾ ਗਵਰਨਰ ਹੈ ਤੇ ਔਰ ਇਹ ਸਾਧ ਸੰਗਤ ਜੀ ਆਪਣੇ ਚਿੱਤ ਦੇ ਅੰਦਰ ਵਿਚਾਰਦਾ ਮੁੱਲਾਂ ਦੀਆਂ ਗੱਲਾਂ ਸੁਣ ਕੇ
ਕਰੋ ਕੌਣ ਅਵਕਾਜ ਨਾ ਰੱਖੋ ਬਿੱਤ ਮੈਂ
ਕਹਿੰਦਾ ਹੁਣ ਮੈਂ ਕੀ ਕੰਮ ਕਰਾਂ ਤੇ ਇਸ ਵਾਸਤੇ ਜੋ ਗੁਰੂ ਨਾਨਕ ਸਾਹਿਬ ਦਾ ਵਾਧਾ ਮੋਦੀ ਖਾਨੇ ਜੋ 760 ਰੁਪਈਏ ਨਿਕਲੇ ਤੇ ਮੈਂ ਆਪਣੇ ਪਾਸ ਨਹੀਂ ਰੱਖਣੇ ਹਨ
ਖਰਚ ਖਰਾਇਤ ਦੀਜੀਏ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁੱਖੋਂ ਮੈਨੂੰ ਕਹਿ ਦਿੱਤਾ ਸੀ ਤੇ ਜਿੱਥੇ ਸਾਧੂ ਸੰਤ ਨੇ ਤੇ ਉਹਨਾਂ ਦੇ ਭੋਜਨ ਦੇ ਖਰਾਇਤ ਤੋਂ ਦਾਨ ਕਰ ਦੇ ਤੇ ਭੋਜਨ ਕਰ ਦੇਵੇ ਇਹਨਾਂ ਰੁਪਈਆਂ ਦਾ
ਉਹ ਮੁੱਲੇ ਕਰੀ ਪੁਕਾਰ ਕਵਨ ਵਿਦ ਕੀਜੀਏ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਹੁਰੇ ਮੂਲ ਚੰਦ ਨੇ ਪੁਕਾਰ ਕੀਤੀ ਹੈ ਤੇ ਇਹਨਾਂ ਦੇ ਪਰਿਵਾਰ ਨੂੰ ਰੁਪਈਏ ਮਿਲਣੇ ਚਾਹੀਦੇ ਪੁੱਤਰ ਨੂੰ ਪੁੱਤਰਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਤੇ ਇਸ ਵਾਸਤੇ ਕਹਿੰਦਾ ਹੁਣ ਮੈਂ ਕੀ ਕਰਾਂ ਇਸ ਦੀ ਕਚਹਿਰੀ ਦੇ ਵਿੱਚ ਇੱਕ ਬੰਦਾ ਬੈਠਾ ਸੀ ਕਹਿਣ ਲੱਗਾ ਨਵਾਬ ਸਾਹਿਬ ਤੁਸੀਂ ਇਸ ਤਰ੍ਹਾਂ ਕਰੋ
ਬੁਲਵਾਓ ਜੈ ਰਾਮ ਬੂਝਤੇ ਲੀਜੀਏ
ਜੈ ਰਾਮ ਨੂੰ ਤੁਸੀਂ ਬੁਲਵਾਉਣਾ ਕਰੋ ਤੇ ਜੈ ਰਾਮ ਦੇ ਪਾਸੋਂ ਸਾਰੀ ਗੱਲ ਜਿਹੜੀ ਉਹ ਪੁੱਛ ਲਵੋ
ਜੇ ਬਦ ਹਵੈ ਬਦਨਾ ਵਿਦ ਕਰੋ।
ਤੇ ਜਿਸ ਤਰ੍ਹਾਂ ਜੈ ਰਾਮ ਕਹੇਗਾ ਮੁਖੋਂ ਤੇ ਉਹੀ ਵਿਧੀ ਢੰਗ ਤਰੀਕਾ ਤੁਸੀਂ ਪੈਸਿਆਂ ਦੇ ਬਾਰੇ ਕਰ ਲਿਓ।
ਪ੍ਰਭ ਲੋਭ ਤੁਮ ਨਾਹੇ ਪਰ ਵਿਤੁਮ ਪਰ ਹਰੋ।
ਇਸ ਵਾਸਤੇ ਤੁਹਾਡੇ ਅੰਦਰ ਕੋਈ ਜੋਰਾਵਰ ਬਹੁਤਾ ਲੋਭ ਨਹੀਂ ਹੈ, ਤੁਸੀਂ ਪਰਾਏ ਧਨ ਦੇ ਹਮੇਸ਼ਾ ਤਿਆਗੀ ਹੋ।
ਸੁਮਨ ਮਾਨੇ ਬੈਨ ਪੌਣ ਮਾਨ ਪਠਾ।
ਇਸ ਤਰ੍ਹਾਂ ਸਾਧ ਸੰਗਿਓ ਸਹਿਲਕਾਰ ਦੇ ਵਚਨ ਮੰਨ ਕੇ ਦੌਲਤ ਖਾਂ ਨਵਾਬ ਨੇ ਜੈ ਰਾਮ ਦੇ ਘਰ ਦੇ ਵਿਚ ਇੱਕ ਬੰਦਾ ਭੇਜ ਦਿੱਤਾ।
ਇਹਨੂੰ ਨਿਕਟ ਹਕਾਰ ਬੈਠ ਗਏ ਮਨ ਕਠਾ।
ਸਾਧ ਸੰਗਤ ਜੀ ਤੇ ਇਸ ਨੂੰ ਕੋਲ ਸੱਦ ਲਿਆ ਤੇ ਔਰ ਜਿਸ ਦਾ ਮਨ ਜਿਹੜਾ ਸੀ ਜੈ ਰਾਮ ਦਾ ਬਹੁਤ ਹੀ ਢਿਹਾ ਹੋਇਆ ਹੈ।
ਆਨ ਭਨੀ ਖਾਨ ਜੋ ਨਾਨਕ ਧਨ ਆਹਾ।
ਕਹਿਣ ਲੱਗਾ ਕਿ ਮੈਨੂੰ ਦੌਲਤ ਖਾਂ ਨਵਾਬ ਨੇ ਤੇਰੇ ਪਾਸ ਭੇਜਿਆ ਹੈ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵਾਧਾ ਧਨ ਹੈ।
ਕੀ ਬਿਦ ਕਿਆ ਕਰੇ ਕਹੋ ਜੇ ਬਿਦ ਲਹਾ।
ਦੱਸੋ ਉਸਦੀ ਕੀ ਵਿਧੀ ਢੰਗ ਤਰੀਕਾ ਕਰੀਏ ਤੇ ਕਹੋ ਜੇ ਬਿਦ ਲਹਾ। ਜਿਸ ਤਰ੍ਹਾਂ ਤੂੰ ਜਿਸ ਜਿਹੜਾ ਢੰਗ ਤੂੰ ਲਹਾ ਸਮਝਿਆ ਸੋਚਿਆ ਹੈ ਨਾ ਤੇ ਉਹ ਤੂੰ ਦੱਸਣਾ ਕਰ ਜੈ ਰਾਮ।
ਦੈਤ ਦਰਤ ਅਦ ਚਿਤ ਨਿਤ ਸਤਿਗੁਰੂ ਤੇ।
ਇਸ ਵਾਸਤੇ ਹਮੇਸ਼ਾ ਜੈ ਰਾਮ ਜਿਹੜਾ ਸੀ ਸਤਿਗੁਰਾਂ ਤੋਂ ਚਿਤ ਦੇ ਵਿਚ ਡਰਦਾ ਰਹਿੰਦਾ ਸੀ।
ਮੂਲੇ ਤੇ ਦਰਤ ਕਠਿਨ ਦੇ ਸਦਹੂ ਤੇ।
ਇਧਰ ਮੂਲ ਜਨ ਤੋਂ ਵੀ ਬਹੁਤ ਭਾਰੀ ਡਰਦਾ ਹੈ ਜੈ ਰਾਮ ਤੇ ਦੋਹਾਂ ਤਰਫਾਂ ਤੋਂ ਜੈ ਰਾਮ ਨੂੰ ਬਹੁਤ ਹੀ ਕਠਿਨ ਗੱਲ ਬਣ ਗਈ ਹੈ।
ਮੈਂ ਕਰਤ ਵਿਚਾਰ ਨਾ ਮੁਖਤੇ ਕਹਿਤ ਹੈ।
ਸਤਸੰਗ ਜੀ ਵਿਚਾਰ ਕਰਦਾ ਜੈ ਰਾਮ ਤੇ ਮੁਖੋਂ ਕੁਝ ਵੀ ਨਹੀਂ ਕਹਿੰਦਾ।
ਉਹ ਬੈਠੋ ਟੂਸ਼ਨ ਠਾਨ ਨਾ ਕਛ ਬਿਦ ਲੈਤ ਹੈ।
ਹੋੜ ਸ਼ਵ ਚੰਦ ਦੀ ਚਾਲ ਹੈ ਤੇ ਭਾਈ ਬੈਠਾ ਹੈ ਚੁੱਪ ਧਾਰ ਕੇ ਜੈ ਰਾਮ ਨਾ ਕਛ ਬਿਦ ਲੈਤ ਹੈ ਤੇ ਕੋਈ ਵੀ ਇਸ ਨੂੰ ਸਤਸੰਗ ਜੀ ਢੰਗ ਤਰੀਕਾ ਸਮਝ ਨਹੀਂ ਆ ਰਿਹਾ ਤੇ ਮੈਂ ਕੀ ਕਰਾਂ ਹੁਣ।
ਅਨੁਸ਼ਾਸਨ ਤੋਂ ਬੈਨ ਜੇ ਰਾਮ ਕਹੇ ਨਾ ਕਿਉਂ।
ਇਸ ਵਾਸਤੇ ਤੇ ਉਹ ਪਠਾਨ ਕਹਿ ਰਿਹਾ ਹੈ ਤੇ ਆਪਣੇ ਦੌਲਤ ਖਾਂ ਜੈ ਰਾਮ ਕਿਉਂ ਨੀ ਤੂੰ ਬੋਲਦਾ।
ਜੇਬਦ ਬਦ ਹੈ ਬਦਨ ਸੋਬਦ ਧਨ ਤਿਨ ਹੈ ਜਿਉ।
ਤੇ ਜਿਸ ਢੰਗ ਦੇ ਨਾਲ ਤੂੰ ਕਹੇਗਾ ਮੁਖੋਂ ਤੇ ਮੈਂ ਉਸੇ ਤਰ੍ਹਾਂ ਉਹ ਧਨ ਦੀ ਵੰਡ ਕਰ ਦਿਆਂਗਾ।
ਧਨ ਨੇ ਸਦਨ ਨਾ ਧਰੋ ਧਰਮ ਨਾ ਧਨੋ ਨਹੀਂ।
ਇਹ ਦੌਲਤ ਖਾਂ ਕਹਿਣ ਲੱਗਾ ਕਿ ਮੈਂ ਆਪਣੇ ਘਰ ਦੇ ਤੇ ਧਨ ਨਹੀਂ ਰੱਖਣਾ ਤੇ ਮੈਂ ਆਪਣੇ ਧਰਮ ਤੋਂ ਨਿਧਨ ਹੋ ਨਹੀਂ। ਨਿਧਨ ਕਹਿੰਦੇ ਨੇ ਖਾਲੀ ਨੂੰ। ਇਸ ਵਾਸਤੇ ਮੈਂ ਆਪਣੇ ਧਰਮ ਦੇ ਧਨ ਤੋਂ ਖਾਲੀ ਨਹੀਂ ਹੋਣਾ। ਮੈਂ ਇਹ ਧਨ ਆਪਣੇ ਘਰ ਵਿਚ ਨਹੀਂ ਰੱਖਾਂਗਾ।
ਬੋਝਣ ਤੁਝਕੋ ਕੀਨਾ ਸਮਝ ਭਲੀਏ ਸਹੀ।
ਇਸ ਵਾਸਤੇ ਤੈਨੂੰ ਮੈਂ ਪੁੱਛਣਾ ਕੀਤਾ ਹੈ ਤੇ ਚੰਗੀ ਤਰ੍ਹਾਂ ਸਹੀ ਨਿਸ਼ਚੇ ਕਰਕੇ ਸਮਝ ਕੇ ਮੈਨੂੰ ਦੱਸਣਾ ਕਰ।
ਸੁਣੋ ਖਾਨ ਜੀ ਕਾਨ ਜੋ ਨਿਜ ਮਨ ਠਾਨਿਆ।
ਜੈ ਰਾਮ ਕਹਿਣ ਲੱਗਾ ਹੈ ਕਿ ਇਹ ਦੌਲਤ ਖਾਂ ਤੁਸੀਂ ਸੁਣਨਾ ਕਰੋ ਤੇ ਜੋ ਮੈਂ ਆਪਣੇ ਮਨ ਦੇ ਜੇਕਰ ਦੇਣ ਦੇ ਤੁਸੀਂ ਬਹੁਤ ਸਾਰਾ ਸੰਦੇਹ ਸੰਸਾ ਧਾਰਨ ਕੀਤਾ ਹੈ।
ਨਾਨਕ ਨਿਕਟ ਤੁਮਾਰ ਬੂਝ ਕਰ ਕਾਰਿਆ।
ਤਾਂ ਗੁਰੂ ਨਾਨਕ ਸਾਹਿਬ ਤੇਰੇ ਨੇੜੇ ਰਹਿੰਦੇ ਨੇ ਮਸਾਨ ਭੂਮਿਕਾ ਦੇ ਤੇ ਬੈਠੇ ਨੇ ਤੇ ਉਹਨਾਂ ਤੋਂ ਪੁੱਛ ਕੇ ਤੂੰ ਸਾਰਾ ਕੰਮ ਕਰ ਲੈ ਧਨ ਦੀ ਵੰਡ ਦਾ।
ਸੁਨੀ ਖਾਨ ਨੇ ਕਾਨ ਪਮਾਨੇ ਪਠ ਦਿਆ।
ਇਸ ਤਰ੍ਹਾਂ ਸਾਧ ਸੰਗ ਜੀ ਜੈ ਰਾਮ ਦੇ ਬੋਲ ਸੁਣ ਕੇ ਦੌਲਤ ਖਾਨ ਨੇ ਤੇ ਇੱਕ ਬੰਦਾ ਗੁਰੂ ਨਾਨਕ ਸਾਹਿਬ ਦੇ ਪਾਸ ਮਸਾਨ ਭੂਮਿਕਾ ਦੇ ਅੰਦਰ ਭੇਜ ਦਿੱਤਾ।
ਮਨ ਕਿਆਨ ਹਕਾਰ ਗਏ ਉਹ ਟਿਗ ਨਿਦਮਿਆ।
ਤੇ ਗੁਰੂ ਨਾਨਕ ਸਾਹਿਬ ਨੂੰ ਸੱਦ ਕੇ ਲਿਆ ਤੇ ਮੇਹਰ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਦੇ ਪਾਸ ਇਹ ਨੌਕਰ ਚਲੇ ਗਿਆ।
ਐਸੇ ਥਾਨ ਮਸਾਨ ਨਾ ਮਾਨਵ ਕੋ ਜਹਾਂ।
ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਸਾਣਾ ਦੀ ਅਕਾਮ ਜਗ੍ਹਾ ਵਿਚ ਬੈਠੇ ਨੇ ਜਿੱਥੇ ਕੋਲ ਕੋਈ ਵੀ ਬੰਦਾ ਨਹੀਂ ਹੈ।
ਉਹ ਜਿਸ ਕਿਰਨਾ ਤੇ ਨਾਸ਼ ਤ੍ਰੈ ਪ੍ਰਤਾਪ ਤ੍ਰੈ ਸੁਮ ਸੁਖ ਮਾਂ।
ਇਹ ਭਾਈ ਜਿਨ੍ਹਾਂ ਦੀ ਕਿਰਪਾ ਦੇ ਨਾਲ ਤਿੰਨੇ ਤਾਪ ਜਿਹੜੇ ਅੱਧੀ ਵਿਆਧੀ ਉਪਾਧੀ ਨਾਸ਼ ਹੋ ਜਾਂਦੇ ਨੇ ਤੇ ਬੜਾ ਭਾਰੀ ਸੁਖ ਪ੍ਰਾਪਤ ਹੋ ਜਾਂਦਾ।
ਨਾਨਕ ਜੀ ਉੱਠ ਚਲੋ ਨਵਾਬ ਹਕਾਰਈ।
ਇਹ ਕਹਿਣ ਲੱਗਾ ਕਿ ਇਹ ਨਾਨਕ ਜੀ ਤੁਸੀਂ ਉੱਠ ਕੇ ਚੱਲੋ ਤੇ ਤੁਹਾਨੂੰ ਦੌਲਤ ਖਾਂ ਨਵਾਬ ਸੱਦ ਰਿਹਾ ਹੈ।
ਇੱਛਾ ਪੁੱਛਣ ਕਛੁਕ ਤੁਮੇ ਅਨਸਾਰਈ।
ਇਸ ਵਾਸਤੇ ਕੁਝ ਕੁ ਉਹਦੇ ਪੁੱਛਣ ਦੀ ਇੱਛਾ ਹੈ, ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹੈ ਤੇ ਤੁਹਾਡੇ ਗੋਚਰੀ ਇਹ ਗੱਲ ਹੈ, ਤੁਸੀਂ ਉਸਦਾ ਜਵਾਬ ਦੇ ਸਕਦੇ ਹੋ।
ਆਉਣਾ ਚਲੋ ਟਿਕ ਖਾਨ ਕੌਣ ਮਮਕਾਜ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੀ ਕਹਿੰਦੇ ਅਸੀਂ ਨੀ ਦੌਲਤ ਖਾਂ ਦੇ ਪਾਸ ਜਾਣਾ ਤੇ ਸਾਡਾ ਉਸ ਦੇ ਨਾਲ ਕੀ ਕੰਮ ਹੈ।
ਉਹ ਬੈਸ ਰਹੇ ਉਦਿਆਨ ਨਮੋਦੀ ਸਾਜ ਹੈ।
ਮਹਾਰਾਜ ਕਹਿੰਦੇ ਅਕਾਮ ਦੇ ਉਜਾੜ ਵਿਚ ਬੈਠ ਰਹੇ ਆਪਣੀ ਮਸਤੀ ਸਮਾਧੀ ਦੇ ਅੰਦਰ, ਹੁਣ ਕਿਹੜਾ ਸਾਡਾ ਮੋਦੀ ਖਾਨੇ ਦਾ ਕੋਈ ਕੰਮ ਹੈ ਖੋਲਿਆ ਹੋਇਆ ਉਸ ਦੇ ਨਾਲ।
ਮੁਰਖਮਾਨ ਬੈਨ ਬਖਾਨੇ ਖਾਨ ਸੋ,
ਇਹ ਮੁੜਕੇ ਸਾਧ ਸੰਗ ਜੀ ਇਸ ਅਹਿਲਕਾਰ ਨੇ ਤੇ ਸਾਰੀ ਗੱਲ ਗੁਰੂ ਨਾਨਕ ਸਾਹਿਬ ਦੀ ਦੌਲਤ ਖਾਂ ਨੂੰ ਆ ਕੇ ਦੱਸ ਦਿੱਤੇ।
ਮੈਂ ਭਾਵੇਂ ਪੁਰਪਾਇਕ ਰਹੇ ਉਦਿਆਨ ਸੋ,
ਕਹਿੰਦੇ ਨੇ ਕਿ ਉਹ ਸ਼ਹਿਰ ਸੁਲਤਾਨਪੁਰ ਦੇ ਵਿੱਚ ਆਪਣਾ ਚਰਨ ਨਹੀਂ ਪਾਉਣਾ ਚਾਹੁੰਦੇ ਤੇ ਉਦਿਆਨ ਦੇ ਵਿੱਚ ਹੀ ਉਜਾੜ ਦੇ ਵਿੱਚ ਬੈਠ ਰਹੇ ਨੇ।
ਆਸਮਾਨੇ ਨਾ ਤੁਮਾਰੀ ਜਾਨੀ ਏ,
ਕਹਿਣ ਲੱਗੇ ਦੌਲਤ ਖਾਂ ਜੀ ਹੁਣ ਤੁਹਾਡੀ ਆਗਿਆ ਨਹੀਂ ਮੰਨਦੇ, ਜਾਣ ਲਓ
ਉਹ ਜੋ ਭਾਵੇ ਤੋਂ ਕਰੋ ਆਪ ਤੁਮ ਸਿਆਣੀ ਏ।
ਹਡਲ ਦੀ ਚਾਲ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਭਾਉਂਦਾ ਹੁਣ ਉਸੇ ਤਰ੍ਹਾਂ ਕਰ ਲਓ ਤੇ ਤੁਸੀਂ ਨਵਾਬ ਸਾਹਿਬ ਬਹੁਤ ਸਿਆਣੇ ਹੋ।
ਸੁਨੀ ਖਾਨ ਨੇ ਕਾਟ ਸਾਨੂੰ ਮਨ ਕਨੋ,
ਜਦੋਂ ਸਾਧ ਸੰਗ ਜੀ ਇਹ ਗੱਲ ਕੰਨਾਂ ਦੇ ਸੁਣੀ ਤੇ ਦੌਲਤ ਖਾਂ ਮਨ ਦੇ ਵਿੱਚ ਬਹੁਤ ਹੀ ਗੁੱਸੇ ਹੋ ਗਿਆ।
ਮੁਸਕਰ ਸਾਹਿਬ ਸੁਮੇਰ ਭਗਨ ਤੇ ਮਨ ਮਨੋ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਸ ਤਰ੍ਹਾਂ ਕੋਈ ਮੱਛਰ ਗੁੱਸਾ ਕਰਕੇ ਨਾ ਸਮੇਰ ਪਹਾੜ ਦੇ ਉੱਤੇ ਤੇ ਉਹਨੂੰ ਭੰਨਣਾ ਜਾਵੇ, ਇਸ ਤਰ੍ਹਾਂ ਦੌਲਤ ਖਾਂ ਗੁਰੂ ਨਾਨਕ ਸਾਹਿਬ ਦੇ ਉੱਤੇ ਗੁੱਸੇ ਹੋ ਕੇ ਤੇ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ।
ਕਹਿ ਕੇ ਆਨੋ ਗਈ ਕਹੇ ਜੇ ਨਾ ਆਵਈ,
ਹਾਂਜੀ ਕਹਿ ਕੇ ਆਨੋ ਗਈ, ਦੌਲਤ ਖਾਂ ਕਹਿਣ ਲੱਗਾ ਕਿ ਤੁਸੀਂ ਪਕੜ ਕੇ ਲਿਆਓ ਕਹੇ ਜੇ ਨਾ ਆਵੇ, ਜੇ ਕਰਕੇ ਫੇਰ ਵੀ ਕਹੇ ਤੋਂ ਨਹੀਂ ਆਉਂਦੇ,
ਜਾਓ ਅਵੇ ਸਮਝਾਓ ਬੋਰ ਪਛਤਾਵਈ,
ਤੇ ਜਾਓ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਵੋ ਤੇ ਇਸ ਵਾਸਤੇ ਨਹੀਂ ਫਿਰ ਉਹ ਪਛਤਾਪ ਕਰਨਗੇ।
ਦੇਰ ਹੀ ਇਹਨਾਂ ਫੇਰ ਹੇਰ ਕਹਿ ਜਾਏ ਕਹਿ,
ਬਿਨਾਂ ਦੇਰੀ ਤੋਂ ਸਾਧ ਸੰਗ ਜੀ ਫੇਰ ਇਹ ਅਹਿਲਕਾਰ ਸਤਿਗੁਰਾਂ ਦੇ ਪਾਸ ਜਾ ਕੇ
ਜੇ ਚਲੋ ਇੱਕ ਬੇਰ ਹਿਰਦੇ ਭਰ ਖਾਏ ਕਹਿ,
ਇਸ ਨੇ ਆਖਿਆ ਕਿ ਜਲਦੀ ਇੱਕ ਵਾਰੀ ਤੁਸੀਂ ਚੱਲੋ ਆਪਣੇ ਮਨ ਦੇ ਪ੍ਰਸੰਨਤਾ ਧਾਰ ਕੇ,
ਮਨ ਖਾਨ ਮੰਗਾਏ ਗਹਾਏ ਕਹਿ,
ਨਹੀਂ ਤਾਂ ਦੌਲਤ ਖਾਂ ਮਨ ਦੇ ਵਿੱਚ ਬੜਾ ਗੁੱਸੇ ਹੋ ਜਾਓ ਤੇ ਤੁਹਾਨੂੰ ਸਿਪਾਹੀ ਭੇਜ ਦੇਣੇ ਤੇ ਉਹ ਪਕੜ ਕੇ ਲੈ ਕੇ ਜਾਣਗੇ, ਪਕੜਾ ਕੇ ਮੰਗਾਵੇਗਾ।
ਉਹ ਭਲੀ ਬਾਤ ਹੈ ਆਪ ਚਲੋ ਸੁਖ ਪਾਏ ਕਹਿ,
ਤੇ ਚੰਗੀ ਗੱਲ ਇਹਦੇ ਵਿੱਚ ਇਹੀ ਹੈ ਕਿ ਤੁਸੀਂ ਆਪ ਹੀ ਚੱਲੋ ਤੇ ਸੁਖ ਪਾ ਕਰਕੇ
ਸੁਣ ਸੁਖਰਾਜ ਹੀ ਸਹਿਜ ਮੁਸਕਤ ਚਲੇ।
ਹਾਂ ਸੁਖਾਂ ਦੀ ਉਹਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੰਨੀ ਸੁਣ ਕੇ ਤੇ ਸਹਿਜੇ ਹੱਸਦਿਆਂ ਹੋਇਆਂ ਸਾਧ ਸੰਗ ਜੀ ਚੱਲ ਪਏ ਨੇ।
ਮੰਦਮਤੀ ਮਨ ਮੂਡ ਦੇਣ ਤੇ ਮਤ ਭਲੇ,
ਹਾਂਜੀ ਮੰਦਮਤੀ ਮਨ ਮੂਡ ਜਿਹੜੇ ਮੰਦੀ ਮਤ ਵਾਲੇ ਸੀ ਤੇ ਮਨ ਦੇ ਬੇਸਮਝ ਸਨ ਤੇ ਉਹਨਾਂ ਨੂੰ ਚੰਗੀ ਮਤ ਦੇਣ ਵਾਲੇ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਮਸਾਨ ਭੂਮਿਕਾ ਤੋਂ ਚੱਲ ਪਏ ਨੇ।
ਬੇਦੀ ਪੇ ਕੇਤ ਨਕੇਤ ਗਏ ਤੈ ਜਹੀ,
ਆਮ ਬੇਦੀਆਂ ਦੇ ਕੇਤ ਨਿਸ਼ਾਨ ਸਰੂਪ ਗੁਰੂ ਨਾਨਕ ਸਾਹਿਬ ਦੌਲਤ ਖਾਂ ਦੇ ਨਕੇਤ ਘਰ ਭਾਵ ਕੀ ਕਚਹਿਰੀ ਦੇ ਵਿੱਚ, ਤੇ ਇਸ ਹੇਤ ਕਾਰਨ ਉਹਨਾਂ ਦੇ ਜਾਣ ਦਾ ਇਹ ਕਾਰਨ ਹੈ, ਇਸ ਵਾਸਤੇ ਗਏ ਨੇ ਤੇ ਅੱਗੇ ਉਹ ਕਾਰਨ ਦੱਸਦੇ ਨੇ ਜਾਣ ਦਾ।
ਉਹ ਕਲ ਕਰਮਲ ਬਲ ਬਲਤ ਉਹ ਬਾਰਨ ਤਿਸ ਸਹੀ,
ਉਹਦਾ ਅਰਥ ਹੈ ਹੇ ਭਾਈ ਤੇ ਕਲਯੁਗ ਦੇ ਕਰਮਲ ਜਿਹੜੇ ਪਾਪ ਨੇ ਬਲ ਵਾਲੇ ਤੇ ਉਹਨਾਂ ਦੇ ਨਾਲ ਸਾਧ ਸੰਗ ਜੀ ਘੇਰੇ ਹੋਏ ਜਿਹੜੇ ਲੋਕ ਨੇ ਪਾਪਾਂ ਦੇ ਨਾਲ ਤੇ ਉਹਨਾਂ ਨੂੰ ਬਚਾਉਣ ਵਾਸਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਹੀ ਨਿਸ਼ਚੇ ਕਰਕੇ ਤੇ ਸਤਿਗੁਰੂ ਮਹਾਰਾਜ ਜੀ ਉੱਥੇ ਗਏ ਨੇ।
ਥਾਨ ਤੈ ਭਏ ਕਿਉ ਨਾ ਸਲਾਮ ਕੋ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚਲੇ ਗਏ ਨੇ ਤੇ ਜਾ ਕੇ ਖੜ ਗਏ ਨੇ, ਦੌਲਤ ਖਾਂ ਨੂੰ ਜਾ ਕੇ ਹੁਣ ਸਲਾਮ ਨਹੀਂ ਕੀਤੀ ਹੈ।
ਖਾਨ ਮਨ ਬਾਮ ਕੋ
ਵੇਖ ਕੇ ਬਹੁਤ ਹਿਰਦੇ ਵਿੱਚ ਗੁੱਸੇ ਹੋਇਆ ਤੇ ਜੋ ਟੇਢੇ ਮਨ ਵਾਲਾ ਇਹ ਪਠਾਨ ਸੀ ਤੇ ਇਸ ਤਰ੍ਹਾਂ ਦੌਲਤ ਖਾਂ ਨਵਾਬ ਲੋਧੀ,
ਜੋ ਘਰ ਤੋਹੇ ਨਾ ਆਇਓ ਕਿਆ ਠਕੀ,
ਕਹਿਣ ਲੱਗਾ ਨਾਨਕ ਮੋਦੀ ਜਦੋਂ ਮੈਂ ਸੱਦਿਆ ਸੀ ਤੇ ਤੂੰ ਕਿਉਂ ਨੀ ਆਇਆ ਤੇ ਤੂੰ ਕੀ ਮਨ ਦੇ ਧਾਰਨ ਕੀਤੀ ਹੋਈ ਹੈ।
ਮੋਰ ਆਸੂ ਮੋਰ ਬੈਠੋ ਲੱਖ ਲਟੀ,
ਕਹਿੰਦੇ ਨੇ ਕਿ ਮੇਰੀ ਆਗਿਆ ਨੂੰ ਤੂੰ ਮੋੜ ਕੇ ਤੇ ਬੈਠਾ ਰਿਹਾ ਹੈ ਤੇ ਲੱਖ ਲਟੇ ਬੇਪਰਵਾਹ ਹੋ ਕੇ ਤੇ ਜਾਂ ਮੇਰੀ ਮਤ ਜਿਹੜੀ ਇਸ ਨੂੰ ਛੋਟੀ ਜਾਣ ਕੇ ਉੱਥੇ ਤੂੰ ਬੈਠਾ ਰਿਹਾ ਉਜਾੜ ਦੇ ਵਿੱਚ,
ਜੱਕ ਚਾਕਰ ਜਵੇ ਤੁਮਾਰਿਆ ਤੇ ਤੁਮ ਕਹੇ।
ਗੁਰੂ ਨਾਨਕ ਸਾਹਿਬ ਜੀ ਜਵਾਬ ਦਿੰਦੇ ਨੇ ਕਹਿੰਦੇ ਦੌਲਤ ਖਾਂ ਧਿਆਨ ਨਾਲ ਸੁਣ, ਜਦੋਂ ਤੇਰੇ ਨੌਕਰ ਸੀ ਨਾ ਤੇਰਾ ਮੋਦੀ ਖਾਨਾ ਕਰਦੇ ਹੁੰਦੇ ਸੀ ਤੇ ਤੇਰੇ ਆਖੇ ਅਸੀਂ ਜ਼ਰੂਰ ਆਉਂਦੇ
ਸਾਂ, ਅਬ ਸਭ ਨਰਾਰੇ ਹੋ ਰਹੇ,
ਕਹਿੰਦੇ ਹੁਣ ਅਸੀਂ ਮੋਦੀ ਖਾਨੇ ਦੀ ਕਾਰ ਛੱਡ ਦਿੱਤੀ ਆ ਤੇ ਸੰਸਾਰ ਦੇ ਧੰਦਿਆਂ ਤੋਂ ਅਸੰਗ ਨਿਰਾਲੇ ਹੋ ਗਏ ਹਾਂ।
ਆਖਿਰ ਭਏ ਖੁਦਾਏ ਹੁਕਮ ਤੇ ਮਾਨਈ,
کہن لگا تو ہن نوکری کیدی کیتی دولت خان کہن لگا مہاراج کہندے خدا دے نوکر بن گئے ہیں رب دی بھگتی کردے ہیں اس واسطے رب دا ہی ہن حکم مندے ہاں
ہن رنکار کرتا جگت جے جا نہیں
اس واسطے جو میں کی کاراں تو رہت ہے کرتار روزی دی ہاتھ وچ جے دے تار واہگرو دے ساریاں دی تے جس نو سارا سنسار جیڑا جاندا جا سارے سنسار دی پالنا پوسنا دی ساری جڑی ودھی اس نو واہگرو پرمیشر جاندا او دے ہاتھ وچ ہے
سن سن ترے سرسی نہ باسی اس قید پا
اے دولت خان کنا دے سن کے بہت گسے ہویا گرو نانک صاحب دے اتے ہونے دی کوئی باہ پیش نہیں چل دی ہے
آنو دین مجھار دین مت چیت پا
اے صاحب سنگ جی کہن لگا کہ آنو دین مجھار دین کہندے نے دھرم نو جو مسلمانی دھرم ہے اسلامی دھرم ہے نا انہاں نو اودے وچ ہن لیاواں اپنے من وچ اس نے سوچیا دین مت چیت پا دین مت کہندے نے نیویں بدھی والا اس واسطے ایوں اس نے اپنے من دے چانا کیتی ہے
آج میں کو روز کھوج سب پائے ہاں
کہن لگا آج جمعے نو کہندے شکروار دا دن ہے تے اس واسطے ساری جڑی کھوج ہے تے بھاو کی جتنی بھی ساری کھوج ہے بھاو اس دی جڑی پال ہے جو پتا میں سارا جو پال مانگا
ہو چلیے سنگ مسیت نماز پڑھائے ہاں
کہندا میرے نال تسی اج مسیت وچ چلو تے اج میں تانوں نماز اپنے نال پڑھاونی ہاں
درشت ایک پر تری جگت تد کان کو
گرو نانک صاحب نے ایک اکال پرکھ دے اتے نگاہ رکھی ہوئی تے سنسار دی کناوٹ جڑی اونوں چھڑ دتا ہے
ہندو ترک جے دوئے نہ بھیجے جان کو
اس واسطے جے کر کے تسی ایک دے تے نگاہ رکھی ہے نا تے ہور دے اتے سنسار دی کناوٹ چھڑ دتی ہے تے ہندو تے مسلمان وچ تسی بھید نہیں جاندے میں سنیا تسی کہندے ہو نہ کو ہندو نہ مسلمان پر گرو نانک صاحب دا جو کہنا سی پیچھے آ گیا مہاراج کہندے جہو جا میں ہندو کہنا ہندو دیدا ہی نہیں ہو جائے جہو جا میں مسلمان کہنا وہ جا مسلمان مینوں دسدا نہیں جس دی ویاکھیا کل دی کتھا گروانی وچ آ چکی ہے تے اس نے ایہدا غلط ارتھ کڈیا کہندا جے ہندو تے مسلمان وچ تسی بھید ہی نہیں جاندے نا تے چلو آج میرے نال جمعے دا دن ہے تے نماز پڑھو
آو کرے خدا اے بندگی باندھی کر
کہندے مسجد تے جا کے تے اسی ہن ہاتھ جوڑ کے خدا دے اگے بندگی کرنی ہے نماز پڑھنی ہے
او تو پی گمنو سنگ تجو نر لاج ڈر
تے سارے لوکاں دی جڑی ڈر ہے لجا ہے تے ڈر چھڈ کے تے ساڈے نال تسی چلنا کرو
سو نانک جی کار بین آنن پنے
تے دولت خان دے بول سن کے گرو نانک صاحب مہاراج جی نے وچن اچارن کیتے
چلو خان تے تھان جہاں تو من منا
کہن لگے چل دولت خان نواز تیرے نال چلدے ہاں تے جتھے تیرا من مندا اوتھے سانو لے چل
کھوجو کھوجن جوگ تا جانو جائے ہے
اس واسطے جو کھوجنے جوگ واہگرو پرمیشر ہے تے جدوں کھوج لوے تے تاں ہی منک جانا جاندا ساریاں دے وچ
ہوں آند کند مکند چلے سنگ آئے ہے
اس طرح آنند دے کند بد مکتی تے گرو نانک صاحب دولت خان راجے دے نال چل پئے
دور پری پرمائے نار نر سگر میں
سارے شہر سلطان پور دے رولا پی گیا استری پرشاں دے وچ
کر کرت وچار کلاہل نگر میں
گھراں دے سب سنگ جی بیچار کردے نے تے کلاہل بہت ہی نگر وچ رولا پی گیا
رنگ تنی برد بال ترن دورت چلے
جنے کنگال سی تنی سی برد سی تے اسی طرح بالک سی جوان سی سارے بھج کے سب سنگ جی مسیت وال نو چل پئے نے
ہو نانک ہوئے ہے ترک بات اے نے بھلے
کہندے اج گرو نانک صاحب نو مسلمان انہاں نے بنا لینا تے چنگی گل نہیں چل کے دیکھیے
ہو تریت بپریت پیت چت ہند کو
تے جڑے ہندو لوک نے سب سنگ جی تے انہاں دے چت دے وچ بہت ہی ڈر ہو رہا یہ تاں الٹی گل ہو رہی اج نانک نو مسلمان بنا لیا جاوے گا
امن نوارے جائے بخان نرند کو
تے دسو راجے دولت خان لودی نو تے کیڑا جا کے روکے گا کیڑا او دے پاس سپارش کرے گا
ات اجرج کی بات سنت چت تھر ہرے
ایسی حیران کرن والی گل سن کے سارے چپ جڑے سی کمب رہے نے
وہ اے ود آگے پئی نا جے ود اب کرے
کہندے ہے بھائی تے اے جڑی ویری ٹنگ طریقہ پہلا کدے نہیں ہویا تے جس طرح ہونے دولت خان کرن لگا ہے
جتر برن نر چلے تماشے ہت سبے
کئی کا تماشگی تماشا ہی سمجھتے سی چار برن دے لوگ جڑے سی مسیت وال نوں چل پئے نے
پھر جرام کچال بناسے دکھ تب
اس واسطے ویخ کے ساتھ سنگت جی تے کھوٹی چال تے دولت خان اپنے جو جہرام سی نا تے نانکی دا پتی تے او دے من دے وچ بہت ہی دکھ ہویا ہے
سوچ تو سوچنا سکت چلیو چکرت کرے
سوچاں دے نال ساتھ سنگ جی سوچ رہا سوچاں نوں تے سنکوچ دا ڈردا ہویا چکرت حیران ہویا تے گھر نوں چل پیا جے رام
سوچت چاہت کاچی اور بدنا کرے
کہندا میں دا چت وچ کچھ ہور چاہندا سی کہ نانک ایتھے ترقی کرے مودی خانے وچ دھن آوے تے کہندا بدھاتا تو ہو ہی کرتی تو ساتھ ہی بن گیا سب کو چھڈ کے
سدا کی لتا حلال فرفری
بھائی صاحب اتنے درشٹان دندے نے سمجھاؤ واسطے تے جس طرح کوئی امبر کی بیل ودی ہوے تے پر اس نو پھل جڑے نے زہر دے لگ جان جس طرح اسی آ بڈا دیا اللہ دیا بیلاں بیج لیے تمبیاں دیا کئی بار زہریلے تمبے کے پھل لگ جاندے ہیں اس واسطے امبر کی بیل ودی لگ جان اس طرح میں چاہتا سی نانک کا جس ہوے پر زہر کی نندیا سارے سنسار دے پھیل رہی ہے
کلانند
کہندے نے چندرما نو تے کوئی بندہ چندرما لکھنا چاہے تے سار سنگ جی بدھنتک لکھ ہری بدھنتک کہندے چندرما دے پرکاش نو گھیرن والا ناس کرن والا جنو راہو کہندے نے اس واسطے کہندے لکھ دے راہو پر لکھنا ہوئے ہری چندرما اس طرح میں تاں گرو نانک دا جس چاہندا سی پر اے تاں آپ جس والا جڑا ڈھنگ سی ایتھے سلطان پور دے اندر بن گیا ہے
درب دین کو خان ہتاریو نر پٹھے
کہندے نے کہ دھن دین واسطے دولت خان نے بھیجیا سی اپنا بندہ بھیج کے
بہت نواز کرائے بھلی بلے آپ تے
کہندا ہن نواز پڑھاؤن واسطے دولت خان نال ستگراں نوں لے چلیا تے تاں پٹھی گل ہو گئی ہے
چتر دسا تے جکے تھک
چ چارے طرف تو سار سنگ جی جگتا جے رام سے ڈر رہا ہے تے بہت ہی تھک رہا ہے دماغ اس کا چت تھک رہا ہے
کالو کہو کہے کہ مولا کہاں کہے کہاں
کالو کہو کہے کہندا میں بابے کالو نو کی دسو انہاں دے پتا نوں جدو پوچھو گا اور مولا کہا تینا دا سارا مول چند مینو کی آخے گا جس ویلے مینو وہ پوچھے گا
نان جنی بوجتا اتر دیو کو
جدو گرو نانک صاحب دی ماتا ترپتا نے پوچھا تے میں پھر انہاں نوں کی جواب دیواں گا
ہو مورا پر تر ہے کھور نہ جانے پیو کو
تے میرے اتے وہ کھور کی گسا دھارن گے ایرخا کرن گے تے اس بھیڑ نوں جدو نہ انہاں نے سمجھنا کیتا
لجت چیتن کیت بریو در بیسے ہو
سنگ جی شرمندہ ہو کے چت دے اندر اپنے گھر دے چھپ کے جے رام جڑا سی شرم دا ماریا بیٹھ گیا
گریو نیم کر مست سوچ تن بہ جیسے ہو
اپنی تھون ساتھ سنگ جی نیویں کیتی ہوئی ہے تے مست چپ تے مانو سوچ دا شریر ہی بنا کے بیٹھا ہویا ہے
تن کھنت چکھنیر پرے پر آوئی
اور کہندے تن کھنت دھرتی نو پیر دے انگوٹھے نہ نوہا نال پٹی جا رہا نیتنا چو پانی جڑا بھر بھر کے آ رہا جے رام دے
وہ کرنا مورت دھری منو پچھتاوئی
مانو کرنا رس نے رون دے رس نے مورتی دھاری ہوئی تے جے رام بہت ہی من دے پچھتاؤندا بھی میں تلوانڈی تو گرو نانک صاحب نو کانوں لیاونا سی جے مینوں ایسے علامے ایتھے ملنے سے
لکھو نانکی تسے تنڈ مر جایا
پر ساتھ سنگ جی ایک گرو نانک دی بھن جی دا من اچل رہا ہے اے نہیں ڈولی ہے اور پورا نشچا سی ویکھیا کہ اپنے پتی جے رام دا چہرہ بہت ہی مرجھایا ہویا اور دیکھ کے ساتھ سنگت جی
جربن توری نال کمل کملایا
تے جس طرح ساتھ سنگت جی تے نالی جڑی ہے وہ توڑ دئیے کمل دے تے پانی وچوں تے کمل جڑا مرجا جاندا ہے
یہ چکرت اچنت کہو کس پی تمہیں
تے چت وچ بہت ہی چکرت حیران ہے تے چنتا دے سہد ہے کہو کس پی تمہیں ਕਹਿੰਦੇ ਪਤੀ ਦੱਸ ਤੈਨੂੰ ਕੀ ਹੋ ਗਿਆ ਹੈ।
ਸੋਗ ਸਿੰਧ ਮੈਂ ਮਗਨ ਬਤਾਵੋ ਨਿਜ ਗਮੈ।
ਤੂੰ ਸੋਗ ਦੇ ਸਮੁੰਦਰ ਦੇ ਚ ਮਗਨ ਮਸਤ ਹੋ ਗਿਆ ਤੇ ਆਪਣਾ ਗਮ ਜਿਹੜਾ ਹੈ ਤੇ ਮੈਨੂੰ ਦੱਸਣਾ ਕਰ।
ਉਚਰੇ ਬਚਨ ਜਰਾਮ ਅਕੀਰਤ ਜੈ ਤਹਾਂ।
ਜੈ ਰਾਮ ਕਹਿਣ ਲੱਗਾ ਨਾਨਕੀ ਤੇ ਜਿੱਥੇ ਕਿੱਥੇ ਵੀ ਹੁਣ ਮੇਰੀ ਨਿੰਦਿਆ ਜਿਹੜੀ ਹੋ ਰਹੀ ਹੈ।
ਧਰਮ ਰੀਤ ਬਪਰੀਤਾ ਚਿੰਤਾ ਚਿਤ ਮੋਹੇ ਮਹਾ।
ਇਹ ਸਾਡੇ ਹਿੰਦੂ ਧਰਮ ਤੋਂ ਬਹੁਤ ਹੀ ਉਲਟ ਰੀਤੀ ਹੈ ਵੀ ਮੁਸਲਮਾਨ ਨਾਨਕ ਨੂੰ ਕੋਈ ਬਣਾ ਦੇਵੇ ਤੇ ਇਸ ਵਾਸਤੇ ਮੇਰਾ ਚਿੱਤ ਜਿਹੜਾ ਹੈ ਦੇਖ ਕੇ ਬਹੁਤ ਹੀ ਡਰ ਰਿਹਾ ਹੈ।
ਭਰਾਤ ਮਾਰੋ ਗਏ ਸੰਗ ਨ੍ਰਿਪ ਖਾਨ ਕੇ।
ਮੇਰਾ ਚਿੱਤ ਚਿੰਤਾ ਦੇ ਵਿੱਚ ਹੈ। ਭਰਾਤ ਮਾਰੋ ਗਏ ਤੇਰਾ ਭਰਾ ਦੌਲਤ ਖਾਨ ਨੋਦੀ ਦੇ ਨਾਲ ਚਲੇ ਗਿਆ ਹੈ।
ਉਹ ਕਰੇ ਆਜ ਨਮਾਜ਼ ਮਸੀਤ ਭਿਆਨ ਕੇ।
ਹੁਣ ਮਸੀਤ ਦੇ ਜਾ ਕੇ ਅੱਜ ਉਸ ਨੂੰ ਨਮਾਜ਼ ਪੜ੍ਹਾ ਦਿੱਤੀ ਜਾਵੇਗੀ।
ਚਤੁਰ ਬਰਨ ਮੈਂ ਰੌਰ ਤੁਰਕ ਤੈ ਹੋਏ ਹੈ।
ਚਾਰੇ ਬਰਨਾਂ ਦੇ ਚ ਰੌਲਾ ਪੈ ਗਿਆ ਵੀ ਨਾਨਕ ਅੱਜ ਮੁਸਲਮਾਨ ਉੱਥੇ ਜਾ ਕੇ ਬਣ ਜਾਵੇਗਾ।
ਗਏ ਖਾਨ ਚਲਿਆ ਸੰਗ ਬੋਲੋਏ ਹੈ।
ਕਹਿੰਦੇ ਨੇ ਕਿ ਖਾਨ ਆਪ ਵੀ ਅੱਜ ਗਿਆ ਹੈ ਦੌਲਤ ਖਾਨ ਦੇ ਨਾਲ ਬਹੁਤ ਸਾਰੇ ਲੋਕੀ ਹਨ ਉਸਦੇ।
ਸੋਗ ਸਿੰਧ ਮੈਂ ਮਗਨ ਸੁਨਤ ਮਮ ਮਨ ਭਇਓ।
ਇਸ ਵਾਸਤੇ ਸੋਗ ਦੇ ਸਮੁੰਦਰ ਦੇ ਮੇਰਾ ਨਾਨਕੀ ਜੀ ਕਹਿਣ ਲੱਗੀ ਪਤੀ ਦੇ ਤੁਸੀਂ ਕੋਈ ਵੀ ਚਿੰਤਾ ਨਾ ਕਰੋ।
ਭਰਮ ਨਾ ਭੁੱਲੋ ਭੇਵਾ ਭਲੇ ਲੱਖ ਲੀਜੀਏ।
ਤੁਸੀਂ ਭਰਮ ਦੇ ਵਿੱਚ ਨਾ ਭੁੱਲ ਕੇ ਪਵੋ ਭੇਵ ਲੱਖ ਲੀਜੀਏ। ਇਹ ਸਾਰਾ ਭੇਦ ਜਿਹੜਾ ਚੰਗੀ ਤਰ੍ਹਾਂ ਸਮਝ ਲਵੋ।
ਰਾਤ ਮਾਰੋ ਭਇਓ ਭੇਸ ਮਾਰੇ ਭਗਤ ਕੋ।
ਜੋ ਮੇਰੇ ਭਰਾਤਾ ਨਾਨਕ ਜੀ ਨੇ ਤੇ ਉਹ ਤਾਂ ਭਗਤੀ ਦਾ ਸਰੋਤ ਸੰਸਾਰ ਵਿੱਚ ਪ੍ਰਗਟ ਹੋਏ ਨੇ।
ਹੋ ਤਰੈ ਲੋਕਨ ਕੋ ਕਾਂਤੀ ਰਚੋ ਜਨ ਜਗਤ ਕੋ।
ਕਹਿੰਦੇ ਹੇ ਭਾਈ ਉਹ ਤਿੰਨਾਂ ਲੋਕਾਂ ਦੇ ਕੰਤ ਪਤੀ ਨੇ ਤੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਆਪ ਬਣਾਇਆ ਤੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹਨ ਗੁਰੂ ਨਾਨਕ ਸਾਹਿਬ ਜੀ।
ਦਾਨ ਅਮਰ ਵਰਨ ਕਿੰਨਰ ਧਰਾ।
ਪੰਨਕ ਸੱਪਾਂ ਨੂੰ ਕਹਿੰਦੇ ਦਾਨਵ ਦੈਂਤ ਅਮਰ ਦੇਵਤੇ ਤੇ ਵਰਨ ਪਾਣੀਆਂ ਦਾ ਦੇਵਤਾ ਤੇ ਕਿੰਨਰ ਜਿਹੜੇ ਦੇਵਤਿਆਂ ਦੇ ਸਾਜੀ ਲੋਕ ਹਨ ਤੇ ਧਰਾ ਧਰਤੀ ਨੂੰ ਕਹਿੰਦੇ ਹਨ।
ਮਾਰਤਨ ਜਮ ਇੰਦ ਇੰਦਰ ਹਰੀ ਜਗ ਕਰਾ।
ਮਾਰਤਨ ਸੂਰਜ ਨੂੰ ਕਹਿੰਦੇ ਨੇ ਤੇ ਜਮ ਧਰਮ ਰਾਜਾ ਤੇ ਇੰਦ ਇੰਦਰ ਇੰਦ ਚੰਦਰਮਾ ਨੂੰ ਕਹਿੰਦੇ ਨੇ ਤੇ ਇੰਦਰ ਤੇ ਹਰ ਜੋ ਸ਼ਿਵ ਜੀ ਹੈ ਤੇ ਜਗ ਕਰਾ ਸੰਸਾਰ ਨੂੰ ਕਰਨ ਵਾਲਾ ਬ੍ਰਹਮਾ ਜੋ ਹੈ।
ਪੌਣ ਬੰਨ ਦਿਗਪਾਲੀ ਰਜਾਏ ਨਾ ਫੇਰਈ।
ਇਸੇ ਤਰ੍ਹਾਂ ਪੌਣ ਹੈ ਤੇ ਬੰਨ ਅਗਨੀ ਹੈ ਦਿਸ਼ਾ ਦੇ ਪਾਲਕ ਜਿਹੜੇ ਨੇ ਸਾਧ ਸੰਗਤ ਜੀ ਇਹ ਕੋਈ ਵੀ ਗੁਰੂ ਨਾਨਕ ਸਾਹਿਬ ਦੀ ਆਗਿਆ ਨੂੰ ਜਿਹੜੇ ਤੱਤ ਹਨ ਮੇਟ ਨਹੀਂ ਸਕਦੇ।
ਨਰਵਪਰਾ ਹੈ ਕੌਣ ਬੰਕ ਤ੍ਰਿਗਹਿ ਰਹੀ।
ਤੇ ਦੱਸੋ ਇੱਕ ਮਨੁੱਖ ਵਿਚਾਰਾ ਕੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਟੇਢੀ ਨਿਗਾਹ ਦੇ ਨਾਲ ਵੇਖ ਸਕੇ।
ਇਸਦੀ ਚਿੰਤਾ ਚੀਤ ਤੀਕ ਨਾ ਕੀਜੀਏ।
ਨਾਨਕੀ ਜੀ ਕਹਿ ਰਹੇ ਨੇ ਕਿ ਪਤੀ ਜੈ ਰਾਮ ਜੀ ਤੁਸੀਂ ਮੇਰੇ ਭਰਾਤਾ ਦੀ ਚਿੱਤ ਵਿੱਚ ਥੋੜੀ ਵੀ ਚਿੰਤਾ ਫਿਕਰ ਨਾ ਕਰੋ।
ਲੱਜੇ ਤਿਨ ਕੋ ਕਰੇ ਸੋ ਆਏ ਲਿਖੀ ਜੀਏ।
ਇਸ ਵਾਸਤੇ ਸਾਰਿਆਂ ਨੂੰ ਸ਼ਰਮਿੰਦੇ ਕਰਕੇ ਆਉਣਗੇ ਤੇ ਆਏ ਹੋਏ ਘਰ ਦੇ ਤੁਸੀਂ ਸਮਝ ਲਓ
ਤੁਹਾਨੂੰ ਐਸਾ ਆਨੰਦ ਰਸੋਈ ਖਾਈਏ।
ਪਤੀ ਦੇ ਤੁਸੀਂ ਐਨ ਖੁਸ਼ ਹੋ ਕੇ ਲੰਗਰ ਪੱਕਿਆ ਹੋਇਆ ਤੇ ਰਸੋਈ ਵਿੱਚ ਆਓ ਤੇ ਭੋਜਨ ਛਕਣਾ ਕਰੋ।
ਨਹੀਂ ਹਿਰਦੇ ਪ੍ਰਤੀਤ ਤਾਂ ਵਿਪਰ ਬਿਠਾਈਏ।
ਜੇ ਕਰਕੇ ਤੁਹਾਨੂੰ ਹਿਰਦੇ ਚ ਭਰੋਸਾ ਨਹੀਂ ਆਉਂਦਾ ਤੇ ਆਪਣੇ ਨੇੜੇ ਰਹਿਣ ਵਾਲਾ ਜੋ ਇਹ ਵਿਪਰ ਹੈ ਤੇ ਇਸ ਨੂੰ ਭੇਜ ਦਿਓ।
ਤੇ ਜੋ ਨਿੱਧਾ ਦੂਤ ਮਸੀਤੇ ਦਿਸ ਗਇਓ।
ਜੈ ਰਾਮ ਨੇ ਜੋ ਭਾਈ ਨਿੱਧਾ ਸੀ ਦਾਰਸ਼ਨਿਕ ਵਿਦਵਾਨ ਤੇ ਇਸ ਨੂੰ ਮਸੀਤ ਦੀ ਤਰਫ਼ ਭੇਜ ਦਿੱਤਾ ਤੂੰ ਜਾ ਕੇ ਸਾਰਾ ਵੇਖ ਕੇ ਆ।
ਪੀਰਪੁਰ ਪਰ ਰਹੀ ਸਥਾਨ ਨਾ ਤਹਿ ਰਹੋ।
ਕਹਿੰਦੇ ਨੇ ਕਿਤਨਾ ਉੱਥੇ ਇਕੱਠ ਹੋ ਗਿਆ ਤੇ ਕੋਈ ਵੀ ਖਾਣ ਵਾਸਤੇ ਜਗ੍ਹਾ ਨਹੀਂ ਰਹੀ ਇਤਨੀ ਭੀੜ ਹੋ ਗਈ ਸੀ।
ਇੱਕ ਇੱਕ ਲੰਘ ਧਾਏ ਤਸ ਅੰਤਰੇ।
ਇੱਕ ਇੱਕ ਬੰਦੇ ਨੂੰ ਲੰਘ ਕੇ ਤੇ ਭੱਜਦਾ ਹੋਇਆ ਤੇ ਅੰਦਰ ਸਾਧ ਸੰਗ ਜੀ ਧਸਦਾ ਜਾ ਰਿਹਾ ਜਿਹੜਾ ਨਿੱਧਾ ਸੀ।
ਕਰਨਾ ਨਿਧ ਕੋ ਦੇਖ ਬਸੂਰੇ ਉਰਖਰੇ।
ਗੁਰੂ ਨਾਨਕ ਸਾਹਿਬ ਕਿਰਪਾ ਦੇ ਖਜ਼ਾਨੇ ਨੂੰ ਵੇਖ ਕੇ ਤੇ ਹਿਰਦੇ ਚ ਬਹੁਤ ਹੀ ਝੂਰਦਾ ਹੈ।
ਗੋਰਾ ਪਹੁੰਚੋ ਨਿਪਟਣਾ ਸ੍ਰੀ ਗੁਰੂ ਪੀਰ ਭਈ ਭਰਪੂਰਾ।
ਇਤਨਾ ਸਾਧ ਸੰਗ ਜੀ ਇਕੱਠ ਹੋਇਆ ਹੋਇਆ ਸੀ ਮਸੀਤ ਦੇ ਅੰਦਰ ਪਰ ਗੁਰੂ ਨਾਨਕ ਸਾਹਿਬ ਦੇ ਕੋਲ ਪਹੁੰਚਣ ਵਾਸਤੇ ਕਾਮਯਾਬ ਨਹੀਂ ਹੋਇਆ।
ਕਵ ਸੰਤੋਖ ਸਿੰਘ ਧਿਆਏ ਅਬ।
ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਹੁਣ 31 ਨਾਲ ਵਿਆਹ ਹੈ
ਪੂਰਨ ਭਾ ਸੁਖ ਮੂਰਾ।
ਸੁਖਾਂ ਦਾ ਮੂਰ ਮੁੰਡ ਧਿਆ ਹੈ ਤੇ ਪੂਰਾ ਹੋ ਗਿਆ ਹੈ।
ਦੋਹਰਾ ਨਿਤ ਪ੍ਰਕਾਸ਼ ਸ੍ਰੀ ਗੁਰਚਰਨਾ।
ਅੱਗੇ ਭਾਈ ਸੰਤੋਖ ਸਿੰਘ ਜੀ ਅਗਲਾ ਪ੍ਰਸੰਗ ਲਿਖਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲ ਕਰਦੇ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਿਹੜੇ ਚਰਨ ਨੇ ਇਹ ਬਾਈ ਪ੍ਰਕਾਸ਼ ਕਰਨ ਵਾਲੇ ਹਨ, ਸੂਰਜਵਾਨ ਪ੍ਰਗਟ ਹੀ ਹਨ। ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਕਰਦਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨ ਹਿਰਦੇ ਚ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਨੇ।
ਦ੍ਵੈਤ ਤਮ ਹਰਨ ਕੋ,
ਆ ਜਿਹੜੇ ਸਮੂਹ ਦ੍ਵੈਤ ਹੈ, ਦੁਬਦਾ ਹੈ ਤੇ ਇਹਦਾ ਅੰਧੇਰਾ ਨਾਸ ਕਰਨ ਵਾਸਤੇ
ਸਦਾ ਸੁਖਦਾਨ,
ਜੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਹੈ ਤੇ ਸਦਾ ਸੁਖ ਨੂੰ ਦੇਣ ਵਾਲੀ ਤੇ ਐਸੇ ਅਗਿਆਨ ਦੇ ਅੰਧੇਰੇ ਨੂੰ ਮੇਟਣ ਵਾਲੀ ਹੈ।
ਸ੍ਰੀ ਬਾਲਾ ਸੁੰਦਰਵਾਤੀ ਅੜਿਲ ਸੁੰਦਰ ਅਦਕ ਮਸੀਤ ਚਿੱਤਰ ਭਿੱਤ ਜਾਣੀਏ।
ਭਾਈ ਬਾਲਾ ਜੀ ਸੰਧੂ ਗੋਰ ਦੇ ਇਸ ਕਥਾ ਨੂੰ ਉਚਾਰ ਰਹੇ ਨੇ, ਗੁਰੂ ਅੰਗਦ ਦੇਵ ਜੀ ਇਸ ਕਥਾ ਨੂੰ ਲਿਖਾ ਰਹੇ ਸ੍ਰੀ ਖਡੂਰ ਸਾਹਿਬ ਦੇ ਅੰਦਰ, ਤੇ ਔਰ ਗੁਰੂ ਅਮਰਦਾਸ ਮਹਾਰਾਜ ਤੇ ਭਾਈ ਬੁੱਢਾ ਜੀ, ਭਾਈ ਪਾਰੋ ਜੁਲਕ, ਭਾਈ ਧਿੰਗਾ ਜੀ, ਭਾਈ ਜੀਵਾ ਜੀ ਇਹ ਸਰੋਤੇ ਤੇ ਭਾਈ ਬਾਲਾ ਜੀ ਅੱਗੇ ਜਿਵੇਂ ਕਥਾ ਲਿਖਾ ਰਹੇ ਉਹ ਸੁਣੋ। ਭਾਈ ਪੈੜਾ ਮੁਖਾ ਸੁਲਤਾਨ ਪਰਦਾ ਇਸ ਕਥਾ ਦਾ ਲਿਖਾਰੀ ਹੈ। ਅੱਗੇ ਜਿਸ ਤਰ੍ਹਾਂ ਹੋਇਆ ਹੈ, ਸੁੰਦਰ ਅਰਕ ਮਸੀਤ ਚਿੱਤਰ ਭਿੱਤ ਜਾਣੀ ਹੈ। ਮਸੀਤ ਜਿਹੜੀ ਬੜੀ ਸੁੰਦਰ ਸੀ, ਉਹਦੇ ਉੱਤੇ ਚਿੱਤਰਕਾਰੀ ਸਾਧ ਸੰਗ ਜੀ ਕੱਢੀ ਹੋਈ ਸੀ ਉਹਦੀਆਂ ਕੰਧਾਂ ਦੇ ਉੱਤੇ, ਔਰ ਕੁਰਾਨ ਦੇ ਜਿਹੜੇ ਸੀ ਆਇਤਾਂ ਉਹ ਲਿਖੀਆਂ ਹੋਈਆਂ ਸਨ।
ਜਾਮੀ ਕਰ ਜੈ ਲਿਖਿਓ ਦਿਵਤ ਪਹਿਚਾਨੀ ਹੈ,
ਜਾਮੀ ਕਰ ਸੋਨੇ ਦੇ ਨਾਲ ਸਾਧ ਸੰਗ ਜੀ ਕੁਰਾਨ ਦੇ ਟੱਪੇ ਲਿਖੇ ਹੋਏ ਸੀ, ਤੇ ਔਰ ਦਿਵਤ ਬਹੁਤ ਹੀ ਪ੍ਰਕਾਸ਼ ਰਹੀ ਸੀ ਚਾਰੇ ਪਾਸਿਆਂ ਤੋਂ, ਅੰਦਰੋਂ ਵੀ ਉਸਦੀ ਚਿੱਤਰਕਾਰੀ ਉਹਦੇ ਉੱਤੇ ਕੱਢੀ ਹੋਈ ਸੀ ਕੰਧਾਂ ਦੇ ਉੱਤੇ।
ਕਹਾਂ ਜਾਏ ਪਾਠਾਂਡ ਜੋ ਖਾਨ ਨਿਰਪਾਲ ਸੋ,
ਉੱਥੇ ਕਹਿੰਦੇ ਜਾ ਕੇ ਖੜ ਗਿਆ ਜੋ ਖਾਨ, ਇਹ ਜਿਹੜਾ ਲੋਧੀ ਸੀ ਨਾ ਪਠਾਨ, ਔਰ ਰਾਜਾ ਦੌਲਤ ਖਾਨ ਨਵਾਬ ਇਸ ਇਲਾਕੇ ਦਾ ਗਵਰਨਰ ਸੀ ਤੇ ਸੁਲਤਾਨਪੁਰੇ ਦੀ ਰਾਜਧਾਨੀ ਸੀ, ਮਸੀਤ ਦੇ ਵਿੱਚ ਜਾ ਕੇ ਖੜ ਗਿਆ।
ਉਹ ਸਭਾ ਆਪਣੀ ਸਹਿਤ ਜੇ ਬੈਸ ਬਸਾਲ ਸੋ,
ਤੇ ਆਪਣੀ ਕਚਹਿਰੀ ਦੇ ਸਮੇਤ ਹੀ ਸਾਰੇ ਅਹਿਲਕਾਰ ਕਾਜੀ ਵੀ ਨਾਲ ਹੈ ਤੇ ਜਿਸ ਦੀ ਬੜੀ ਵੱਡੀ ਉਮਰ ਹੈ।
ਗੁਰੂ ਨਾਨਕ ਜੀ ਸੰਗ ਗਿਆਨ ਕਲ ਰੂਪ ਹੈ,
ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਨਾਲ ਗਏ ਨੇ ਤੇ ਗਿਆਨ ਇੱਕ ਰਸ ਘਨ ਇੱਕ ਰਸ ਗਿਆਨ ਸਰੂਪ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ।
ਕਮਲ ਵਿਸਾਲ ਸੁਬਦਨ ਅਨੂਪ ਹੈ,
ਤੇ ਗੁਰੂ ਨਾਨਕ ਸਾਹਿਬ ਦਾ ਚਿਹਰਾ ਖਿੜਿਆ ਹੋਇਆ ਬਿਲਕੁਲ ਜਿਸ ਤਰ੍ਹਾਂ ਕਬਲ ਦੀਆਂ ਪੱਤੀਆਂ ਜਿਹੜੀਆਂ ਨੇ ਉਹ ਖਿੜੀਆਂ ਹੁੰਦੀਆਂ ਹਨ।
ਹਰਕ ਸੋ ਗਜਨ ਨਹੀਂ ਆਨੰਦੇ ਏਕ ਰਸ,
ਜਿਸ ਗੁਰੂ ਨਾਨਕ ਸਾਹਿਬ ਨੂੰ ਹਰਕ ਸੋ ਕੋਈ ਨਹੀਂ ਤੇ ਏਕ ਰਸ ਹਨ।
ਕੋਠਾਂ ਦੇ ਲਿਪ ਕੇ ਨਿਕਟ ਬਤਾਵਨ ਸੁਮਗ ਤਿਸਾ,
ਕਹਿੰਦੇ ਨੇ ਕਿ ਰਾਜੇ ਦੌਲਤ ਖਾਂ ਦੇ ਪਾਸ ਗੁਰੂ ਨਾਨਕ ਸਾਹਿਬ ਖੜ ਗਏ ਤੇ ਉਸ ਨੂੰ ਚੰਗਾ ਰਸਤਾ ਭਗਤੀ ਦਾ ਦੱਸਣ ਵਾਸਤੇ।
ਦੋਰਾ ਹਿੰਦੂ ਕੋਈ ਨਾ ਕਹਿ ਸਕੇ,
ਆਜੀ ਹਿੰਦੂ ਕੋਈ ਵੀ ਸਿਫਾਰਿਸ਼ ਨਹੀਂ ਹੁਣ ਕਰ ਸਕਦਾ,
ਤੁਰਕਨ ਤੇਜ ਵਿਸਾਲ,
ਕਿਉਂਕਿ ਤੁਰਕਾਂ ਦੀ ਤੇਜ ਮੁਸਲਮਾਨਾਂ ਦੀ ਹਕੂਮਤ ਦਾ ਬੜਾ ਭਾਰੀ ਤੇਜ ਪ੍ਰਤਾਪ ਹੈ।
ਪਰਮੇਸ਼ਰ ਪਤ ਰਾਖਈ,
ਕਹਿੰਦੇ ਹੁਣ ਤਾਂ ਅਕਾਲ ਪੁਰਖ ਵਾਹਿਗੁਰੂ ਇੱਜ਼ਤ ਨਾਨਕ ਦੀ ਰੱਖੇਗਾ ਤੇ ਸਾਰਿਆਂ ਦੇ ਮਨ ਘਬਰਾਏ ਹੋਏ ਸਨ।
ਸਿਮਰੇ ਦੀਨ ਦਿਆਲ,
ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਦੀ ਦੀਨਾਂ ਤੇ ਦਿਆਲਤਾ ਕਰਨ ਵਾਲੇ ਪਰਮੇਸ਼ਰ ਨੂੰ ਸਾਰੇ ਯਾਦ ਕਰਦੇ ਆ।
ਅੜਿਲ ਕਾਜੀ ਬੌਰ ਨਵਾਬ ਨੀਰ ਲੈ ਕਰਤਬ ਹੈ,
ਕਹਿੰਦੇ ਨਵਾਜ ਪੜਨ ਤੋਂ ਪਹਿਲਾਂ ਕਾਜੀ ਤੇ ਦੌਲਤ ਖਾਂ ਨਵਾਬ ਨੇ ਪਾਣੀ ਲੈ ਕੇ
ਕਰ ਅਰ ਚਰਨ ਪਖਾਰੇ ਕਰਿਓ ਸੋਧੀ ਤਨ ਸਭੈ,
ਆਪਣੇ ਹੱਥ ਪੈਰ ਜਿਹੜੇ ਸੀ ਸਾਧ ਸੰਗ ਜੀ ਉਹ ਧੋਤੇ, ਕਰੋਲੀਆਂ ਕੀਤੀਆਂ ਨੇ, ਮੂੰਹ ਦੇ ਉੱਤੇ ਪਾਣੀ ਪਾਇਆ, ਇਸ ਤਰ੍ਹਾਂ ਸੁੱਧ ਪਵਿੱਤਰ ਹੋ ਕੇ
ਸਾਡੇ ਦੋਨੋਂ ਹੋਏ ਬਦਨਾ ਪਸ਼ਚਿਮ ਦਿਸ਼ਾ,
ਇਹ ਪੱਛੋਂ ਦੀ ਤਰਫ ਇਹਨਾਂ ਦਾ ਮੂੰਹ ਹੈ ਕਿਉਂਕਿ ਮੁਸਲਮਾਨਾਂ ਦਾ ਨਿਸ਼ਚਾ ਹੈ ਪਸ਼ਚਿਮ ਅੱਲਾ ਮੁਕਾਮ, ਪੱਛੋਂ ਦੀ ਤਰਫ ਖੁਦਾ ਦਾ ਘਰ ਹੈ, ਉਸ ਪਾਸੇ ਨੂੰ ਇਹਨਾਂ ਨੇ ਸਾਧ ਸੰਗ ਜੀ ਮੁੱਖ ਕੀਤੇ ਹੋਏ ਨੇ ਤੇ ਦੋਵੇਂ ਖੜ ਗਏ ਨੇ ਕਾਜੀ ਤੇ ਦੌਲਤ ਖਾਂ।
ਉਹ ਕਰ ਤਰਜਾ ਨੂੰ ਕਾਨ ਨਿਵੈ ਪੁਨ ਪੁਨ ਰਸਾ,
ਕਦੇ ਆਪਣੇ ਹੱਥ ਜਾਨੂ ਗੋਡਿਆਂ ਦੇ ਉੱਤੇ ਰੱਖ ਲੈਂਦੇ ਆ, ਕਦੇ ਕੰਨਾਂ ਦੇ ਉੱਤੇ ਹੱਥ ਰੱਖਦੇ ਆ ਤੇ ਪੁਨਾ ਪੁਨਾ ਰਸਾ ਧਰਤੀ ਨੂੰ ਕਹਿੰਦੇ ਧਰਤੀ ਦੇ ਉੱਤੇ ਨਿਭਦੇ ਹਨ।
ਆਮ ਸੀਤੇ ਮਾਧੀਰ ਦੇ ਕਿਤ ਕਿਤ ਗਏ,
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਉਚਾਰਦੇ ਨੇ ਤੇ ਔਰ ਆਪ ਤਾਂ ਮਸੀਤ ਦੇ ਵਿੱਚ ਖੜੇ ਆ ਤੇ ਇਹਨਾਂ ਦੇ ਮਨ ਜਿਹੜੇ ਉਹ ਕਿਤੇ ਦੀ ਕਿਤੇ ਤੁਰੇ ਫਿਰਦੇ ਨੇ।
ਧਰ ਪਰ ਧਰ ਸਿਰ ਉੱਠਤ ਬਾਰ ਬੋ ਬੇਨੇ,
ਹਾਂ ਧਰਤੀ ਦੇ ਉੱਤੇ ਸਿਰ ਰੱਖ ਰੱਖ ਕੇ ਉੱਠਦੇ ਨੇ ਤੇ ਬਾਰ ਬਹੁਤ ਵਾਰੀ ਬੀਏ ਨੀਏ ਬੀਏ ਕਹਿੰਦੇ ਦੋਨੂੰ ਨੀਏ ਕਹਿੰਦੇ ਨਿਭਦੇ ਨੇ ਦੋਵੇਂ ਨਾਲੇ ਨਿਭਦੇ ਵੀ ਸਲਾਮ ਵੀ ਕਰਦੇ ਨੇ ਤੇ ਨਾਲ ਨਵਾਜ਼ ਵੀ ਪੜ੍ਹਦੇ ਹਨ
ਅਤੇ ਪੂਰਨਵਾਜੀ ਸੋ ਨਾਨਕ ਸੋ ਕਹੇ
ਜਦੋਂ ਨਵਾਜ਼ ਸਾਹਿਬ ਸਿੰਘ ਜੀ ਇਹਨਾਂ ਨੂੰ ਪੂਰੀ ਕਰ ਲਈ ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿਣ ਲੱਗੇ
ਉਹ ਠਾਂਡੋ ਕਿਉਂ ਤੁਮ ਰਹੇ ਨਾ ਡਰ ਉਰ ਮੈਂ ਅਹੇ
ਕਹਿੰਦੇ ਨਾਨਕ ਤੂੰ ਕਿਉਂ ਖੜਾ ਰਿਹਾ ਤੇ ਤੇਰੇ ਮਨ ਦੇ ਕੋਈ ਡਰ ਨਹੀਂ ਹੈ
ਨਾਨਕ ਆਨੰਦ ਭਲੇ ਖਾਨ ਕਾਨ ਸੁਣੋ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁੱਖੋਂ ਕਹਿਣ ਲੱਗੇ ਤੇ ਐ ਦੌਲਤ ਖਾਂ ਆਪਣੇ ਕੰਨਾਂ ਵਿੱਚ ਧਿਆਨ ਦੇ ਕੇ ਸੋਣਾ
ਇਹ ਸੰਕਰੋ ਨਵਾਜ਼ ਲਾਜ ਨਾ ਤੁਮ ਮਨੋ
ਕਹਿੰਦੇ ਨੇ ਕਿ ਅਸੀਂ ਨਵਾਜ਼ ਕਿਹਦੇ ਨਾਲ ਪੜ੍ਹਦੇ ਤੇ ਤੈਨੂੰ ਮਨ ਵਿੱਚ ਸ਼ਰਮ ਨਹੀਂ ਆਉਂਦੀ ਤੈਨੂੰ ਕਿਹਾ ਸੀ ਜੇ ਤੂੰ ਨਵਾਜ਼ ਪੜ੍ਹੇਗਾ ਤਾਂ ਨਵਾਜ਼ ਪੜ੍ਹਨੀ ਆ
ਠਾਂਡੇ ਆਪ ਮਸੀਤ ਨਾ ਮਨ ਠਹਿਰਾਇਆ
ਮਹਾਰਾਜ ਕਹਿੰਦੇ ਤੂੰ ਆਪ ਤਾਂ ਮਸੀਤ ਦੇ ਚ ਖੜਾ ਸੀ ਤੇ ਆਪਣਾ ਮਨ ਨਵਾਜ਼ ਦੇ ਧਿਆਨ ਦੇ ਨਾਲ ਟਿਕਾਇਆ ਹੀ ਕੋਈ ਨੀ ਹੈ
ਉਹ ਸਿੱਜੇ ਸਮੇਂ ਸੰਕਲਪ ਕੰਧਾਰ ਪਠਾਇਆ
ਜਿਸ ਵੇਲੇ ਤੂੰ ਨਵਾਜ਼ ਪੜ੍ਹ ਕੇ ਸਿਜਦਾ ਕਰਦਾ ਸੀ ਤੇ ਤੇਰਾ ਜਿਹੜਾ ਮਨ ਸੀ ਉਹਦਾ ਕੰਧਾਰ ਦੇ ਚ ਗਿਆ ਸੀ ਕਾਲ ਕੰਧਾਰ ਦੇ ਚ ਘੋੜੇ ਖਰੀਦਦਾ ਕਰਦਾ ਸੀ
ਕਰਤ ਖਰੀਦ ਤੁਰੰਗ ਤਰਨ ਮਨ ਤਰ ਲਿਆ
ਕਹਿੰਦੇ ਤੂੰ ਚੰਚਲ ਘੋੜੇ ਖਰੀਦ ਰਿਹਾ ਸੀ ਉਸ ਵੇਲੇ ਤੇ ਆਪਣਾ ਮਨ ਵੀ ਜਿਹੜਾ ਇਸ ਨੂੰ ਚੰਚਲ ਕਰਕੇ
ਪੂਰੇ ਬੀਚ ਮਸੀਤ ਨਿਵੇ ਕਬ ਸਰ ਲਿਆ
ਤੇ ਕਹਿੰਦੇ ਤੁਸੀਂ ਝੂਠੀ ਸਰ ਲਿਆ ਕਦੇ ਸਿੱਧਾ ਹੁੰਦਾ ਸੀ ਕਦੇ ਨਿਵਦਾ ਸੀ ਤੇ ਝੂਠੀ ਨਵਾਜ਼ ਤੂੰ ਮਸੀਤ ਦੇ ਅੰਦਰ ਖੜਾ ਪੜ ਰਿਹਾ ਸੀ ਝੂਠੀਆਂ ਵੰਦਨਾ ਕਰ ਰਿਹਾ ਸੀ
ਜੇ ਕਰਨੀ ਸੋ ਮੂਲ ਨਾ ਥਿਰ ਉਰ ਮੈਂ ਕਰਾ
ਜੇ ਕਰਨੀ ਸੋ ਮੂਲ ਕਹਿੰਦੇ ਜਿਸ ਮਨ ਨੇ ਨਵਾਜ਼ ਪੜ੍ਹਨੀ ਸੀ ਜਾਂ ਜਿਸ ਧਿਆਨ ਵਿਸ਼ਿਸ਼ਟ ਮਨ ਨੇ ਨਵਾਜ਼ ਕਰਨੀ ਸੀ ਪੜ੍ਹਨੀ ਸੀ ਤੇ ਉਹ ਮਨ ਜਿਹੜਾ ਸੀ ਉੱਕੇ ਤੂੰ ਟਿਕਾਉਣਾ ਨਹੀਂ ਕੀਤਾ ਆਪਣੇ ਹਿਰਦੇ ਚ ਉਹਨੂੰ ਟਿਕਾ ਕੇ ਨਹੀਂ ਰੱਖਿਆ
ਉਹ ਬੇਸਬੰਦਗੀ ਧਰਿਓ ਦੱਸੋ ਦਿਸ ਮਨ ਫਿਰਾ
ਤੇ ਉੱਤੋਂ ਤੁਸੀਂ ਬੰਦਗੀ ਵਾਲਾ ਲਿਬਾਸ ਪਾਇਆ ਹੋਇਆ ਨਵਾਜ਼ ਪੜ੍ਹਨ ਵਾਲਾ ਤੇ ਔਰ ਮਨ ਤੁਹਾਡਾ ਦਸੋ ਤਰਫਾਂ ਦੇ ਅੰਦਰ ਤੁਰਿਆ ਫਿਰਦਾ
ਕਹਿ ਕਾਜੀ ਤੂੰ ਪਾਜ ਬਖਾਨਤ ਡਰ ਨਹੀਂ
ਕਾਜੀ ਜਿਹੜਾ ਸੀ ਬੜਾ ਗੁੱਸੇ ਚ ਕਹਿਣ ਲੱਗਾ ਹੈ ਤੁਹਾਨੂੰ ਕੋਈ ਡਰ ਨਹੀਂ ਤੁਸੀਂ ਝੂਠ ਬੋਲਦੇ ਹੋ ਕੋਲੋਂ ਬਣਾ ਕੇ ਗੱਲਾਂ ਬੋਲ ਰਹੇ ਹੋ
ਖਰੇ ਹਜ਼ੂਰ ਨਵਾਬ ਨਾ ਬੋਲੋ ਸਮਝਹੀ
ਇਸ ਵਾਸਤੇ ਨਵਾਬ ਸਾਹਿਬ ਮੇਰੇ ਕੋਲ ਖੜੇ ਨੇ ਜਾਂ ਨਵਾਬ ਸਾਹਿਬ ਕੋਲ ਖੜੇ ਨੇ ਤੁਸੀਂ ਸਮਝ ਕੇ ਕਿਉਂ ਨੀ ਬੋਲਦੇ
ਮਨ ਭਲੀ ਖਾਨ ਸਾਤ ਨਾਨਕ ਕਹੀ
ਬਾਈ ਦੌਲਤ ਖਾਂ ਮੰਨ ਗਿਆ ਕਹਿਣ ਲੱਗਾ ਕਾਜੀ ਸਾਹਿਬ ਐਸੀ ਗੱਲ ਨਹੀਂ ਤੇ ਇਸ ਵਾਸਤੇ ਸੱਚ ਗੱਲ ਕਹਿ ਦਿੱਤੀ ਹੈ ਮੈਂ ਸੱਚ ਨੂੰ ਕਬੂਲ ਕਰਦਾ ਹਾਂ
ਹੋ ਮਨ ਹੋ ਮਨ ਮੰਮ ਗਏ ਕਦਾਰ ਸਮੇਂ ਸਿੱਜੇ ਸਹੀ
ਕਹਿੰਦਾ ਸਹੀ ਠੀਕ ਹੈ ਇਹ ਗੱਲ ਜਦੋਂ ਮੈਂ ਸਿੱਜਦਾ ਕਰਦਾ ਸੀ ਨਵਾਜ਼ ਪੜ ਕੇ ਤੇ ਮੇਰਾ ਮਨ ਕੰਧਾਰ ਦੇ ਵਿੱਚ ਗਿਆ ਹੋਇਆ ਸੀ
ਕਾਜੀ ਬਚਪਨ ਹੈ ਤੁਮਾਰੋ ਮਨ ਗਯੋ
ਤੇ ਫਿਰ ਕਾਜੀ ਬਚਨ ਕਹਿਣ ਲੱਗਾ ਤੇ ਜੇ ਕਰਕੇ ਨਵਾਜ਼ ਸਾਹਿਬ ਤੁਹਾਡਾ ਮਨ ਕਾਬਲ ਤੇ ਕੰਧਾਰ ਵਿੱਚ ਘੋੜੇ ਖਰੀਦਣ ਵਾਸਤੇ ਗਿਆ ਹੋਇਆ ਸੀ
ਤੋ ਸ਼ਬਦ ਕਰੀ ਨਾ ਮੰਮ ਸੰਗ ਇਨ ਕੀਓ
ਕਹਿੰਦਾ ਵੀ ਮੈਂ ਤਾਂ ਨਵਾਜ਼ ਚੰਗੀ ਤਰ੍ਹਾਂ ਪੜ੍ਹੀ ਹੈ ਤੇ ਨਾਨਕ ਨੇ ਮੇਰੇ ਨਾਲ ਨਵਾਜ਼ ਕਿਉਂ ਨੀ ਪੜ੍ਹੀ
ਮਨ ਅਜਾਨ ਨਿਜ ਪਰਦੀ ਭਰਾਵਨ ਚਾਹੀ
ਗੁਰੂ ਨਾਨਕ ਸਾਹਿਬ ਕਹਿੰਦੇ ਮਨ ਦਾ ਅਣਜਾਣ ਬੰਦਾ ਹੈ ਕਾਜੀ ਇਹ ਵੀ ਆਪਣਾ ਪੜਦਾ ਜਿਹੜਾ ਉਸ ਨੂੰ ਪੜਾਉਣਾ ਚਾਹੁੰਦਾ ਹੈ
ਉਹ ਲਖਤ ਨਾ ਮੂਰਖ ਭੇਵ ਅਥਾ ਹੈ ਥਾਈ
ਇਸ ਵਾਸਤੇ ਮੂਰਖ ਇਸ ਭੇਦ ਨੂੰ ਨਹੀਂ ਜਾਣਦਾ ਤੇ ਅਥਾ ਹੈ ਥਾਹੀ ਗੁਰੂ ਨਾਨਕ ਸਾਹਿਬ ਅਥਾਹ ਨੇ ਤੇ ਉਹਨਾਂ ਦੀ ਥਾਹ ਲੈਣੀ ਚਾਹੁੰਦਾ ਇਸ ਵਾਸਤੇ ਜਿਨ੍ਹਾਂ ਦੀ ਥਾਂ ਅੰਤ ਨੂੰ ਕੋਈ ਲੈ ਨਹੀਂ ਸਕਦਾ
ਬੋਲੇ ਨਾਨਕ ਬੈਨ ਐਨ ਸੁਖ ਗੁਣ ਦਇਆ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਚਨ ਸਾਹਿਬ ਸਿੰਘ ਜੀ ਬੋਲੇ ਸੁਖ ਤੇ ਗੁਣਾ ਤੇ ਦਇਆ ਦੇ ਘਰ ਹਨ ਜੋ
ਕਾਜੀ ਕਰੀ ਨਵਾਜ਼ ਸਦਨ ਮੈਂ ਮੰਨ ਗਿਆ
ਕਹਿਣ ਲੱਗੇ ਕਾਜੀ ਲੈ ਤੈਨੂੰ ਵੀ ਦੱਸਦੇ ਨੇ ਜਦੋਂ ਤੂੰ ਨਵਾਜ਼ ਪੜ੍ਹਦਾ ਸੀ ਤੇ ਤੇਰਾ ਮਨ ਆਪਣੇ ਘਰ ਦੇ ਚ ਗਿਆ ਹੋਇਆ ਸੀ
ਬੜਵਾ ਦਿਓ ਵਸ਼ੇਰ ਗਰਭ ਤੈ ਪਾਸ ਹੋ ਹੈ
ਕਹਿੰਦੇ ਤੇਰੀ ਘੋੜੀ ਨੇ ਅੱਜ ਵਛੇਰਾ ਦਿੱਤਾ ਆ ਇਸ ਵਾਸਤੇ ਉਹਦੇ ਪਿੱਛੇ ਇੱਕ ਗਰਦ ਟੋਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ
ਉਹ ਤੇ ਮੈਂ ਨਾ ਗਿਰ ਪਰੈ ਬਹੁਤ ਵਿਸ਼ਵਾਸ ਹੈ
ਕਹਿੰਦੇ ਤੇਰਾ ਮਨ ਜਿਹੜਾ ਸੀ ਵਛੇਰੇ ਦੇ ਮਗਰ ਤੁਰਿਆ ਫਿਰਦਾ ਸੀ ਵੀ ਟੋਏ ਦੇ ਵਿੱਚ ਨਾ ਡਿੱਗ ਪਵੇ ਤੇਰਾ ਤਾਂ ਉੱਥੇ ਵਿਸ਼ਵਾਸ ਭਰੋਸਾ ਧਿਆਨ ਲੱਗਾ ਹੋਇਆ ਸੀ ਨਵਾਜ਼ ਪੜ੍ਹਦੇ ਹੋਏ ਦਾ
ਇੱਕ ਸੰਗ ਮਨ ਫਿਰਤੀ ਨਾ ਫਿਰ ਇੱਕ ਛਿਨ ਪਿਆ
ਕਹਿੰਦੇ ਉਹ ਕਾਜੀ ਤੇ ਤੇਰਾ ਮਨ ਜਿਹੜਾ ਸੀ ਨਾਲ ਨਾਲ ਹੀ ਵਿਸ਼ੇਰੇ ਦੇ ਤੁਰਿਆ ਫਿਰਦਾ ਸੀ ਤੇ ਇੱਕ ਛਿਣ ਵੀ ਤੇਰਾ ਮਨ ਜਿਹੜਾ ਉਹ ਟਿਕਿਆ ਨਹੀਂ ਹੈ।
ਸੁਣ ਮੈਂ ਖਾਨ ਬਿਕਸ ਮੁਖ ਬਚ ਕਹਿਆ,
ਕਹਿੰਦੇ ਨੇ ਸੁਣ ਕੇ ਤੇ ਦੌਲਤ ਖਾਂ ਹੱਸ ਪਿਆ ਤੇ ਇਸ ਵਾਸਤੇ ਮੁਖੋਂ ਬਚਨ ਆਖਿਆ। ਕਹਿੰਦਾ ਕਾਜੀ ਸਾਹਿਬ, ਕਹਿੰਦਾ ਹਾਂਜੀ ਅੱਜ ਘੋੜੀ ਨੇ ਵਿਸ਼ੇਰਾ ਦਿੱਤਾ। ਕਹਿੰਦਾ ਹਾਂਜੀ। ਕਹਿੰਦਾ ਟੋਆ ਹੈ ਪਿੱਛੇ? ਕਹਿੰਦਾ ਹਾਂਜੀ। ਕਹਿੰਦਾ ਵੀ ਮਨ ਦਾ ਜਾਣਾ ਕਿ ਉੱਥੇ ਔਖਾ ਹੈ, ਮਨ ਤਾਂ ਉੱਥੇ ਹੁੰਦਾ ਜਦੋਂ ਸੰਕਲਪ ਕਰ ਲਈਏ। ਇਸ ਵਾਸਤੇ ਦੌਲਤ ਖਾਂ ਕਹਿਣ ਲੱਗਾ ਕਹਿਣ ਲੱਗਾ ਕੱਚ ਜਿਹੜਾ ਝੂਠ ਆ ਕਾਜੀ ਛੱਡ ਦੇ ਦੌਲਤ ਖਾਂ। ਕਹਿੰਦਾ ਸੱਚ ਕਹਿ ਤੇ ਜਿਹੜੀ ਸ਼ਰਮ ਕਰਦਾ, ਮੈਂ ਬਹੁਤ ਧਰਮੀ ਬੰਦਾ ਹਾਂ ਤੇ ਮੈਨੂੰ ਲੋਕ ਕੀ ਕਹਿਣਗੇ ਵੀ ਇਹਦਾ ਮਨ ਤਾਂ ਟਿਕਦਾ ਹੀ ਨਹੀਂ, ਇਸ ਵਾਸਤੇ ਸ਼ਰਮ ਨੂੰ ਛੱਡ ਦੇ।
ਜੋ ਬੀਤੀ ਚਿੱਤ ਬੀਚ ਸੋ ਬਚਨ ਉਚਾਰੀਏ।
ਦੌਲਤ ਖਾਂ ਕਹਿੰਦਾ ਕਾਜੀ ਸਾਹਿਬ ਜਿਵੇਂ ਤੇਰੇ ਮਨ ਦੇ ਵਿੱਚ ਬਤੀਤ ਹੋਈ ਆ ਨਾ, ਤੇ ਉਸੇ ਤਰ੍ਹਾਂ ਕਰ, ਇਸ ਵਾਸਤੇ ਸੱਚਾ ਬਚਨ ਕਹਿ ਦੇ।
ਕਾਜੀ ਆਨੰਦ ਭਰਤ ਸੱਚ ਜੇ ਵਿਦ ਕਹੀ।
ਕਾਜੀ ਫਿਰ ਮੰਨ ਗਿਆ ਸਾਧ ਸੰਗਤ ਜੀ, ਸੱਚ ਨੂੰ ਕਬੂਲ ਕਰਨਾ ਪਿਆ ਤੇ ਕਹਿੰਦਾ ਮੁੱਖੋਂ ਕਹਿਣ ਲੱਗਾ ਕਾਜੀ। ਕਹਿੰਦਾ ਸੱਤ ਸੱਚ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਗੱਲ ਆਖੀ ਹੈ।
ਗਰਚ ਤੇ ਢਿੱਗ ਸਹੀ।
ਅਰਬ ਕਹਿੰਦੇ ਵਿਸ਼ੇਰੇ ਨੂੰ ਤੇ ਬਾਜਨ ਘੋੜੀ ਨੂੰ ਕਹਿੰਦੇ। ਕਹਿੰਦਾ ਘੋੜੀ ਵੀ ਹੈਗੀ, ਕਰਕ ਵਿਸ਼ੇਰਾ ਵੀ ਹੈ ਤੇ ਔਰ ਕਹਿੰਦਾ ਗਰਕ ਟੋਆ ਵੀ ਨੇੜੇ ਸਹੀ ਹੈ ਨਿਸ਼ਚੇ ਕਰਕੇ ਉਹਦੇ।
ਰਸ ਨਰ ਭਏ ਕਛ ਪੂਰਾ ਸਹਾਸੋ।
ਤੇ ਸਾਰੇ ਸਾਧ ਸੰਗੀ ਸੁਲਤਾਨਪੁਰ ਦੇ ਲੋਕਾਂ ਦਾ ਇਕੱਠ ਹੋਇਆ ਹੈ ਤੇ ਬਹੁਤ ਹੀ ਹਾਸ ਰਸ ਦੇ ਵਿੱਚ ਹੋਏ, ਹੈਰਾਨ ਹੋ ਗਏ। ਔਰ ਅਦਭੁਤ ਰਸ ਜਿਹੜਾ ਭਾਵ ਕੀ ਹੈਰਾਨ ਕਰਨ ਵਾਲਾ ਜਿਹੜਾ ਰਸ ਹੈ, ਜਿੱਥੇ ਬੁੱਧੀ ਕੰਮ ਨਾ ਕਰ ਸਕੇ ਤੇ ਕੁਝ ਹਾਸ ਰਸ ਜਿਹੜਾ, ਹਾਸ ਵੀ ਇੱਕ ਰਸ ਹੈ ਔਰ ਅਸਚਰਜ ਵੀ ਇੱਕ ਰਸ ਹੈ। ਇਸ ਵਾਸਤੇ ਕੁਝ ਹਾਸ ਰਸ ਹੋਇਆ ਤੇ ਕੁਝ ਜਿਹੜਾ ਸੀ ਅਸਚਰਜ ਰਸ ਜਿਹੜਾ ਸੀ ਉਹਦੇ ਵਿੱਚ ਲਵਲੀਨ ਹੋ ਗਏ।
ਉਹ ਤਬ ਨਵਾਬ ਗਏ ਚਰਨ ਰਹਿਓ ਦਵਾਸੋ।
ਇਸ ਤਰ੍ਹਾਂ ਜਿਹੜਾ ਸੀ ਦੌਲਤ ਖਾਂ ਨਵਾਬ ਗੁਰੂ ਨਾਨਕ ਸਾਹਿਬ ਦੇ ਚਰਨ ਫੜ ਲਿਆ। ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਦਾਸ ਜਿਹੜਾ ਸੀ ਸੇਵਕ ਹੋ ਰਿਹਾ।
ਸਿਰ ਪੀਰਨ ਕੇ ਪੀਰ ਪੀਰ ਹਰ ਮੇਰੀਆ।
ਬੇਨਤੀ ਕੀਤੀ ਦੌਲਤ ਖਾਂ ਨੇ, ਮਹਾਰਾਜ ਤੁਸੀਂ ਪੀਰਾਂ ਦੇ ਪੀਰ ਸ਼੍ਰੋਮਣੀ ਹੋ ਤੇ ਮੇਰੀ ਜੰਮਣ ਤੇ ਮਰਨ ਦੀ ਪੀੜਾ ਦੁੱਖ ਜਿਹੜਾ ਇਸ ਨੂੰ ਮੇਟ ਦਿਓ।
ਗੁਰੀ ਗਹੀਰ ਸਰੀਰ ਸਰਨ ਮੈਂ ਤੇਰੀਆ।
ਤੇ ਤੁਹਾਡਾ ਜਿਹੜਾ ਸਰੀਰ ਹੈ ਐ ਨਾਨਕ ਗੁਣਾਂ ਦਾ ਗਹੀਰ ਸਮੁੰਦਰ ਹੈ ਤੇ ਮੈਂ ਤੁਹਾਡੀ ਸ਼ਰਨ ਵਿੱਚ ਹਾਂ।
ਕੰਮ ਕਰ ਪੂਲੇ ਭਲਿਓ ਭੇਵ ਨਾ ਜਾਣਿਆ।
ਸੱਚੇ ਪਾਤਸ਼ਾਹ ਅਸੀਂ ਤਾਂ ਭਰਮ ਕਰਕੇ ਭੁੱਲਿਆ ਹੋਇਆ ਨੇ, ਇਹੋ ਜਿਹੇ ਬਚਨ ਕਹਿਤੇ ਨੇ ਕਿ ਤੁਹਾਡਾ ਭੇਦ ਜਿਹੜਾ ਅਸੀਂ ਅਸਲੀ ਨਹੀਂ ਜਾਣਿਆ।
ਉਹ ਬਖਸ਼ੋ ਔਗਣ ਮੋਰ ਅਜਾਣ ਬਖਾਨਿਆ।
ਤੇ ਮੈਂ ਤਾਂ ਅਣਜਾਣ ਪੁਣੇ ਦੇ ਜਿਹੜਾ ਕੁਝ ਤੁਹਾਨੂੰ ਕਿਹਾ ਮੇਰਾ ਔਗਣ ਜਿਹੜਾ ਇਹ ਤੇ ਇਸ ਨੂੰ ਬਖਸ਼ ਦਿਓ ਆਪ।
ਦੋਹਰਾ ਪੂਰਵ ਔਗਣ ਬਖਸ਼ ਕਾ।
ਪਹਿਲਾਂ ਸੱਚੇ ਪਾਤਸ਼ਾਹ ਮੇਰੇ ਔਗਣ ਜਿਹੜੇ ਇਹਨਾਂ ਦੇ ਤਾਂ ਬਖਸ਼ ਕੇ
ਅਜੋ ਨੇ ਜੋ
ਉਪਦੇਸ਼ ਹੁਣ ਮੈਨੂੰ ਆਪਣਾ ਉਪਦੇਸ਼ ਜਿਹੜਾ ਉਹ ਦੇਣਾ ਕਰੋ।
ਹਾਲ ਬੇਨਤੀ ਕਰਤਾ
ਦੋਵੇਂ ਹੱਥ ਜੋੜ ਕੇ ਦੌਲਤ ਖਾਂ ਸਤਿਗੁਰਾਂ ਦੇ ਪਾਸ ਬੇਨਤੀ ਕਰਦਾ।
ਦੌਲਤ ਖਾਂ ਨਰੇਸਾ।
ਦੌਲਤ ਖਾਂ ਜੋ ਇਸ ਇਲਾਕੇ ਦਾ ਰਾਜਾ ਹੈ, ਗਵਰਨਰ ਹੈ।
ਤੁਮ ਖਦਾਏ ਕੋ ਰੂਪ ਹੋ ਅੰਤਰ ਜਾਮੀ ਸਰਬ।
ਤੁਸੀਂ ਸੱਚੇ ਪਾਤਸ਼ਾਹ ਖੁਦਾ ਦਾ ਸਰੂਪ ਹੋ ਤੇ ਸਾਰਿਆਂ ਦੇ ਅੰਤਰ ਜਾਮੀ ਪ੍ਰੇਰਕ ਹੋ।
ਮੈਂ ਅਤਮੂੜ ਨਾ ਲੱਗ ਸਕਿਓ ਨਿਜ ਐਸਰੋ ਜਹਿ ਗਰਬ।
ਮੈਂ ਆਪਣੀ ਬਭੂਤੀ ਰਾਜ ਦੇ ਹੰਕਾਰ ਦੇ ਅੰਦਰ ਤੇ ਮੂਰਖ ਹਾਂ ਤੇ ਕੁਝ ਵੀ ਨਹੀਂ ਸਮਝ ਸਕਿਆ।
ਹਾਂ ਸਮੀਪ ਚਿਰਕਾਲ ਕੋ ਸ਼ੂਸ਼ਨਾ ਛੋਰੋ ਆਪ।
ਮੈਂ ਮਹਾਰਾਜ ਚਿਰਕਾਲ ਦਾ ਤੁਹਾਡੇ ਨੇੜੇ ਰਹਿੰਦਾ। ਦੌਲਤ ਖਾਂ ਕਹਿਣ ਲੱਗਾ ਮੈਨੂੰ ਸੱਚੇ ਪਾਤਸ਼ਾਹ ਹੁਣ ਖਾਲੀ ਨਾ ਛੱਡਣਾ ਕਰੋ।
ਬਸ ਮਨ ਕੋ ਬਸ ਕਰੋ ਹਰੀਏ ਤੀਨੋ ਤਾਪ।
ਇਹ ਜਿਹੜਾ ਮੇਰਾ ਮਨ ਹੈ ਤੇ ਇਹ ਬੇਵਸਾ ਹੋ ਜਾਂਦਾ ਹੈ ਤੇ ਸੱਚੇ ਪਾਤਸ਼ਾਹ ਇਸ ਨੂੰ ਬਸ ਕਰ ਦਿਓ ਤੇ ਮੇਰੇ ਤਿੰਨੇ ਤਾਪ ਜਿਹੜੇ ਮੇਟ ਦਿਓ, ਆਧੀ ਵਿਆਧੀ ਉਪਾਧੀ। ਆਦੀ ਹੁੰਦੇ ਮਨ ਦੇ ਆਸਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਵਿਆਧੀ ਹੁੰਦੇ ਸਰੀਰ ਦੀਆਂ ਖਿਲਤਾਂ ਵਿਗੜ ਕੇ ਰੋਗੀ ਹੋ ਜਾਣਾ। ਉਪਾਧੀ ਹੁੰਦੇ ਡਾਂਗ ਸੋਟਾ ਤੇ ਪ੍ਰੇਤ ਪੀੜਾ ਹੋ ਜਾਣੀ। ਇਹ ਸਾਰੇ ਮੇਰੇ ਤਿੰਨੇ ਤਾਪ ਮੇਟ ਦਿਓ।
ਵਿਸ਼ੇ ਅਧੀਨੇ ਦੀਨ ਮੈਂ ਹਰਕ ਸੋਖ ਅਨਸਾਰ।
ਤੇ ਮੈਂ ਵਿਸ਼ਿਆਂ ਦੇ ਅਧੀਨ ਹੋ ਕੇ ਬਹੁਤ ਹੀ ਦੁਖੀ ਹਾਂ, ਕਮਜ਼ੋਰ ਹਾਂ ਤੇ ਹਰਕ ਤੇ ਸੋਖ ਦੇ ਅਨਸਾਰ ਹੀ ਰਹਿੰਦਾ ਹਾਂ।
ਅਸੂ ਕਹਿ ਤੇ ਬਚਨ ਬੋਲੇ ਅਸੂ ਕਹਿ ਤੇ ਬਾਕੇ ਕੇ ਬਚਨਾ।
ਐਸੇ ਬਚਨ ਜਿਹੜੇ ਸੀ ਸੁਣ ਕੇ ਗੁਰੂ ਨਾਨਕ ਸਾਹਿਬ ਦੌਲਤ ਖਾਂ ਦੇ
ਬੋਲੇ ਗੁਰੂ ਉਦਾਰ।
ਉਦਾਰ ਦਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲੇ। ਦੋਹਰੇ ਦੀ ਚਾਲ ਅੱਗੇ ਪੜੋ।
ਦੋਹਰਾ ਸੁਣੋ ਖਾਨ ਦੇ ਕਾਨ ਪ੍ਰਬਲ ਮਨ ਲੋਲ ਹੈ।
ਅੜਲ ਸ سنو خان دے کان پرول من لول ہے. بھائی صاحب جی شندا بندی نال پوری رکھ رہے کوتا دی چال وچ بھی فرق نہیں پین دندے. یہ سارا اڑل جا دورا جا ناراض چند پرسنگ سارا بھائی سنتوخ سنگھ جی اس نوں کہہ رہے نے. بھائی صاحب اتنے فرماؤندے نے اڑل دی چال شروع ہو رہی سنو خان دے کان پرول من لول ہے. اے خان دولت خان کر دے کے سن یہ تو ٹھیک ہے مان بہت بلی ہے تے اور لول کی چنچل ہے
یا کو روکن کٹھنا رکے تا امول ہے.
اے جڑا من ہے تے اس نو روکنا بہت اوکھا جے کر کے من رک جائے تے اے بے قیمتا بن جاتا امولک بن جاتا ہے.
روکے سا پھوک پٹھن پن سنن جو
تے بنا من دے روکے تو جڑا پڑھنا تے سننا اے سارا ہی پھوکا ہے. اس واسطے جویں چولاں دے وچوں نا تسیں تے چول کٹ لو تے کیول تخ رہ جاندی پھوس رہ جاندا اس طرح دی حالت بن جاندی ہے.
پریم نہ اپج تران چ رہے بن گنن سو
اس واسطے واہگرو پرمیشر دا پریم جڑا تھوڑے ماتر وی نہیں پیدا ہوندا تے رہے بن گنن سو. او منک جڑا ہے بنا گنا تو سات سنگ جی رہندا پاو کی گن ہین کسے وی کم دا منک تو نہیں رہندا ہے.
پار دے انگری ترے ستھر کیوں ہوتا ہے
جس طرح پارا جڑا ہوندا دا چنچل سوا ہوندا تے اونوں انگلی دے تھلے لیاؤ نا تے پارا انگلی دے تھلے نہیں آندا تے او ستھر نہیں ہوندا پاو کی اس دا چنچل سوا ہوندا انگلی دے تھلے او نکل جاندا ہے.
ترے پرجتنا نیک سویر ادوت ہے
تے بہت جے کر کے ساتھ سنگ جی انیکاں جتن بھی کریے تے پھر بھی باہر نو ادوت کی اچھڑ جاندا پاو کی انگلی دے تھلے نہیں پارا ہوندا.
جبے سدھ مل جاتی مار تھر کرتا ہے
تے جے کر کے کو رسائنی مل جاوے بیعت مل جاوے رسائنی تے پھر مار کی پارے نو تھکا جاندا اس دا کشتا بنا کے رہ جاندا ہے.
ہن تو من ستگر ملے ستھرتا ترت ہے
اسی طرح ساڈا من بھی پارا ہے چنچل تے اور اکاگرتا دی انگلی دے تھلے نہیں آتا اکاگر ہونے نہیں دا ورتی دے تائیں جے کر کے ساتھ سنگ جی رسائنی گرو مل جاوے شبد مل جاوے تے پھر اے پارے وانگ من سودھیا جاندا تے اچل ٹک جاندا ہے.
جو ترنگ مکھ تان اجان سیور کو
جس طرح ساتھ سنگ جی منہ تانا گھوڑا ہووے تے جڑا انجان اسوار ہے اس دے تائیں
دشا ترنگ دار دے تے دکھ پور کو
تے سوائے اپنی اچھا دے نال تے اور ترلنگ چنچل ہویا دوڑدا ہے انجان اسوار نو او منہ تانا گھوڑا جڑا بہت ہی دکھ دندا ہے.
جڑے سجان شور ہی کسا کر لے کر
تے جے کر کے سیاں اسوار او دے اوتے چڑھ جاوے تے کسا چاوک لے کے ہتھ وچ
او کرے سو بس مکھ ماہے کنٹکا دے کر
تے او دے منہ دے کنڈیالا ساتھ سنگ جی دے کے تے اس گھوڑے نو سیاں اسوار بس کر لیندا ہے.
سبو سبد سیور ترے تے دیجئے
گرو نانک صاحب مہاراج جی کہ دولت خان یہ من تا گھوڑا آیا ستگران کا شبد جڑا ہے یہ اسوار کرنا ہے مول منتر تے گر منتر اس شبد کے اسوار کے تھلے گھوڑے من نو لیاونا ہے پاو کی اس دے تلے من گھوڑے نو دینا ہے.
کشت نرک کو کسا دکھاون کیجیے
کہندے مہاراج پہ چاوک کیڑا ہے مہاراج کہندے جڑا من نو نرکاں دا دکھ دکھاونا جے نہیں آکھا من دا پیڑے پاسے جانا پہ نرکاں وچ پئے گا یہ جڑا نرکاں دا دکھ دکھاونا ہے تے اے کسا پاو کی چاوک کس نو دکھاونا کریے من گھوڑے دے تائیں
وشے نبرتی کرنا سو کب کا جانیے
وشے وکارا دی نبرتی کرنی ہے تے کنڈیالا ہے اس دے منہ دے وچ لگام ہے دینا جان لو
منترانگ او لکھو کرن بس ٹھانیے.
گرو نانک صاحب کہندے دولت اس طرح من جڑا گھوڑا ہے تے اس نو بس کرن دی ودھی ہے جتن ہے جان لو
گورا راگ دوائک مل پر ہرو
جو راگ تے دویش ہے تے راگ بنا کارن تو موہ دویش بنا کارن تو ایرکھا اس میل نو دور کر دیو
پانا پرب کو ماننا
اکال پرکھ واہگرو پرمیشر دا پانا مننا کرے
سمر نام کرتار کو
تے کرتار واہگرو پرمیشر دے نام نو یاد کر کے
کرو جنم نج تانا
تے اپنے منکھا جن نو تانتا دے جو کر لو ہے دولت خان
سن سدگر اپدیش کو
گرو نانک صاحب دے اپدیش نو سن کے
تار دے میلینا
اپنے ہردے دولت خان نے تار لیا
کر بندے ਬੰਦਨ ਕਰੀ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਿਆ,
ਬੋਲੋ ਬਚਨ ਪਰਵੀਨਾ।
ਫੇਰ ਸਾਧ ਸੰਗ ਜੀ ਇਹ ਸਿਆਣਪ ਦੇ ਨਾਲ ਸਿਆਣਾ ਜੋ ਦੌਲਤ ਖਾਂ ਬਚਨ ਬੋਲਿਆ,
ਅੜੇਲਾ ਦਾਮ ਸਾਧ ਸਹਿ ਸਾਠ ਕਹੋ ਕਿਆ ਕੀਜੀਏ।
ਲੱਗਾ ਜੀ ਜਿਹੜੇ 760 ਰੁਪਈਏ ਮੋਦੀ ਖਾਨੇ ਦੇ ਹਿਸਾਬ ਚੋਂ ਵਾਧੇ ਨਿਕਲਦੇ ਆ, ਮੇਰੇ ਕੋਲ ਤੁਹਾਡੇ ਜਮਾ ਹੈ ਤੇ ਉਹਨਾਂ ਦੀ ਬਾਤ ਦੱਸੋ ਹੁਣ ਕੀ ਕਰੀਏ।
ਮੂਲੇ ਕਰੀ ਪੁਕਾਰ ਕਹੇ ਮੁਜਦੀ ਜੀਏ,
ਤੁਹਾਡੇ ਸਾਰੇ ਮੂਲ ਚੰਦ ਨੇ ਮੇਰੇ ਪਾਸ ਫਰਿਆਦ ਕੀਤੀ ਆ ਵੀ ਸਾਨੂੰ ਮਿਲਣੀ ਚਾਹੀਦੀ ਉਹਨਾਂ ਦੇ ਪਰਿਵਾਰ ਨੂੰ ਤੁਹਾਡੇ
ਨੂੰ ਬਦਨਾ ਬਦੋ ਤਸ ਵਿਧ ਕਰੇ।
ਜਿਸ ਤਰ੍ਹਾਂ ਹੁਣ ਤੁਸੀਂ ਆਪਣੇ ਮੁਖੋਂ ਕਹੋਗੇ ਤੇ ਉਹੀ ਢੰਗ ਤਰੀਕਾ ਮੈਂ ਅਪਣਾਵਾਂਗਾ।
ਉਹ ਮੈਂ ਫਰੀ ਤਾਂ ਭਇਓ ਮਰੀਦ ਤਾਂ ਭਇਓ ਮੇਰ ਮੁਰ ਪਰ ਤਰੇ।
ਇਸ ਵਾਸਤੇ ਮੈਂ ਤੁਹਾਡਾ ਮਰੀਦ ਸੇਵਕ ਬਣ ਗਿਆ ਤੇ ਮੇਰੇ ਉੱਤੇ ਆਪਣੀ ਤੁਸੀਂ ਕਿਰਪਾ ਕੀਤੀ ਹੈ।
ਸੁਣੇ ਬਿਨਾਂ ਕੇ ਪੈਨ ਨੈਣ ਕਰਨਾ ਭਰੇ।
ਹਾਂਜੀ, ਤੇ ਸੁਣ ਕੇ ਬਚਨ ਤੇ ਬੇਨਤੀ ਦੇ ਸਤਿਗੁਰਾਂ ਦੇ ਜਿਹੜੇ ਨੇਤਰ ਸੀ ਕਿਰਪਾ ਰਸ ਦੇ ਅੰਦਰ ਭਰ ਗਏ।
ਸੰਭਵ ਤੋਂ ਗ੍ਰਸਤ ਬੰਦ ਤੇ ਕੇ ਹਰੇ।
ਹਾਂਜੀ, ਸੰਸਾਰ ਦੇ ਸੰਭਵ ਪੈਦਾ ਕੀਤੇ ਦੁੱਖਾਂ ਦੇ ਬੰਧਨਾਂ ਦੇ ਨਾਲ ਗ੍ਰਸਿਆ ਸੀ ਇਹ, ਔਰ ਇਸ ਦੌਲਤਾਂ ਦੇ ਸਾਰੇ ਦੁੱਖਾਂ ਦੇ ਬੰਧਨ ਜਿਹੜੇ ਸੀ ਗੁਰੂ ਨਾਨਕ ਸਾਹਿਬ ਨੇ ਨਾਸ ਕਰ ਦਿੱਤੇ ਜਾਂ ਸੰਸਾਰੀ ਜੀਵਾਂ ਦੇ।
ਕਹੇ ਕਹੋ ਇੱਕ ਵਾਰ ਦੇਣ ਧਨ ਤੋਹੇ ਕੋ ਤੋਹੇ ਤਬ।
ਮਹਾਰਾਜ ਕਹਿੰਦੇ ਦੌਲਤ ਖਾਂ ਤੈਨੂੰ ਇੱਕੋ ਵਾਰੀ ਕਹਿਤਾ ਸੀ ਵੀ ਧਨ ਕਿੱਥੇ ਦੇਣਾ, ਹੁਣ ਪੁੱਛਣ ਦੀ ਲੋੜ ਏ ਨਹੀਂ, ਇਸ ਵਾਸਤੇ ਪਹਿਲਾਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਸੀ ਵੀ ਧਨ ਕਿੱਥੇ ਦੇਣਾ ਹੈ।
ਅਗਰ ਜੀ ਜੋ ਉਰ ਆਏ ਕਰੋ ਤੋ ਕਾਜ ਅਬ।
ਤੇ ਜੇ ਅਗਰਜ ਜੇ ਕਰਕੇ ਤੇਰੇ ਅੰਦਰ ਕੁਝ ਹੋਰ ਹੁਣ ਆਉਂਦਾ ਹੈ, ਇਸ ਵਾਸਤੇ ਕੁਝ ਹੋਰ ਵਿਚਾਰ ਆਉਂਦੀ ਫਿਰ ਤੂੰ ਉਸ ਤਰ੍ਹਾਂ ਕਰ ਲਾ ਕੰਮ। ਫਿਰ
ਖਾਨ ਖਾਨ ਬਖਾਨ ਕਾਨ ਸੁਨ ਨਿਦਮਿਆ।
ਤੇ ਫੇਰ ਮੁਖੋਂ ਸਾਹਿਬ ਸੰਗ ਜੀ ਦੌਲਤ ਖਾਂ ਕਹਿੰਦਾ ਤੇ ਹੇ ਮੇਹਰ ਦੇ ਖਜ਼ਾਨੇ ਸਤਿਗੁਰੂ ਆਪ ਸੁਣਨਾ ਕਰੋ।
ਅਰਧ ਦਰਬ ਸ੍ਰੀ ਚੰਦ ਅਰਧ ਤਿੰਨ ਮਨ ਠਿਆ।
ਕਹਿੰਦਾ ਅੱਧਾ ਧਨ ਤਾਂ ਸ੍ਰੀ ਚੰਦ ਨੂੰ ਮੈਂ ਦੇ ਰਿਹਾ ਤੇ ਅੱਧਾ ਧਨ ਮੈਂ ਕਹਿੰਦਾ ਜਿਹੜੇ ਸਾਧੂ ਫਕੀਰ ਮਹਾਂਪੁਰਸ਼ ਨੇ ਤੇ ਉਹਨਾਂ ਨੂੰ ਖਰੀਦ ਕਰ ਦਈਏ।
ਹੁਣ ਤੁਮ ਜੋ ਮਨ ਹੋਏ ਰਜਾਏ ਭਨੀਜੀਏ।
ਜਿਸ ਤਰ੍ਹਾਂ ਮਹਾਰਾਜ ਤੁਹਾਡੇ ਮਨ ਦੇ ਫਿਰ ਆਉਂਦੀ ਹੈ ਤੇ ਉਸ ਤਰ੍ਹਾਂ ਤੁਸੀਂ ਆਗਿਆ ਕਹਿ ਦਿਓ।
ਕਰੋ ਕਾਜ ਮੈਂ ਸੋਏ ਦਸ ਲੱਖ ਲੀਜੀਏ।
ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸੇਵਕ ਜਾਣ ਲਓ ਤੇ ਮੈਂ ਉਸੇ ਤਰ੍ਹਾਂ ਕੰਮ ਕਰਾਂਗਾ ਜਿਵੇਂ ਤੁਸੀਂ ਆਗਿਆ ਆਪਣੀ ਦਿਓਗੇ।
ਕਹੇ ਤੁਮਾਰ ਜੋ ਮਨ ਮੈਂ ਆਵਈ।
ਮਹਾਰਾਜ ਕਹਿੰਦੇ ਚੰਗਾ ਦੌਲਤਾਂ ਜਿਸ ਤਰ੍ਹਾਂ ਤੇਰੇ ਮਨ ਦੇ ਵਿਚਾਰ ਆਉਂਦੀ ਹੈ
ਕਰੀਏ ਆਪ ਨਾ ਕੋਈ ਹਟਾਵਈ।
ਉਹੀ ਵਿਧੀ ਢੰਗ ਤਰੀਕਾ ਤੂੰ ਕਰ ਲਾ ਤੇ ਤੈਨੂੰ ਕੋਈ ਵੀ ਰੋਕਦਾ ਨਹੀਂ ਹੈ।
ਕਹਿ ਕਰਮਿਆ ਨਕੇਤ ਮਸੀਤੇ ਤੇ ਚਲੇ।
ਬਸ ਮੇਹਰ ਦੇ ਘਰ ਗੁਰੂ ਨਾਨਕ ਸਾਹਿਬ ਬਚਨ ਕਹਿ ਕੇ ਤੇ ਮਸੀਤ ਦੇ ਚੋਂ ਸਾਧ ਸੰਗ ਜੀ ਚਾਲੇ ਪਾ ਦਿੱਤੇ।
ਉਹ ਜਗ ਜਨ ਭਗਤ ਦਰੜਾਏ ਚਲਾਇਓ ਮਗ ਭਲੇ।
ਜਿਨ੍ਹਾਂ ਨੇ ਇਸ ਤਰ੍ਹਾਂ ਤੇ ਭਗਤੀ ਦਾ ਰਸਤਾ ਜਿਹੜਾ ਸੀ ਐਨ ਦਰੜਾਇਆ ਪੱਕਾ ਕਰਵਾਇਆ ਤੇ ਚੰਗੇ ਰਸਤੇ ਜੀਵਾਂ ਨੂੰ ਉਤਾਰਿਆ ਉਹ ਮਸੀਤ ਵਾਲਾ ਗੁਰਦੁਆਰਾ ਉਸਨੂੰ ਗੁਰੂ ਕਾ ਬਾਗ ਕਹਿੰਦੇ ਨੇ। ਹਾਂਜੀ, ਅੰਤਰ ਜਾਮੇ ਗੁਰਦੁਆਰੇ ਦਾ ਨਾਂ ਹੈ ਤੇ ਔਰ ਉੱਥੇ ਸਾਧ ਸੰਗਤ ਜੀ ਹੁਣ ਤਾਈ ਉਹ ਮਸੀਤ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਟਿਕੀ ਹੋਈ ਹੈ ਤੇ ਇਸ ਵਾਸਤੇ ਗੁਰੂ ਨਾਨਕ ਸਾਹਿਬ ਨੇ ਜੋ ਕੌਤਕ ਕੀਤੇ ਨੇ ਅੱਗੇ ਪੜ੍ਹੋ।
ਨਿੱਚਾ ਪਿਓ ਨਵਾਬ ਨਾ ਪੁਨ ਮਨ ਡੋਲਿਆ।
ਨਵਾਬ ਦੇ ਮਨ ਦੇ ਵਿੱਚ ਬਹੁਤ ਹੀ ਨਿਸ਼ਚਾ ਹੋ ਗਿਆ ਤੇ ਫਿਰ ਮਨ ਨੀ ਡੋਲਣਾ ਕੀਤਾ।
ਉਸ ਨੂੰ ਪਾਏ ਅਮੋਲ ਬਸਾਰ ਨਾ ਬੋਲਿਆ।
ਹਿਰਦੇ ਚ ਆਤਮਾ ਦਾ ਅਮੋਲ ਸੁਖ ਪਾ ਲਿਆ ਤੇ ਫਿਰ ਮੁਖੋਂ ਬਹੁਤਾ ਨਹੀਂ ਬੋਲਿਆ।
ਮੰਜ ਪਰਸਪਰ ਭੰਤ ਭਇਓ ਬਰਤਾਂਤ ਜੋ।
ਇਹ ਜਿਹੜਾ ਮਸੀਤ ਦੇ ਅੰਦਰ ਪ੍ਰਸੰਗ ਹੋਇਆ ਤੇ ਸਾਰੇ ਸ਼ਹਿਰ ਦੇ ਲੋਕੀ ਕਹਿ ਰਹੇ ਆਪੋ ਵਿੱਚ
ਉਹ ਅੰਤਰ ਜਾਮੀ ਆਏ ਬਤਾਈ ਬਾਤ ਜੋ।
ਕਹਿੰਦੇ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਨੇ ਤੇ ਦੇਖੋ ਹਿਰਦੇ ਦੀ ਸਾਰੀ ਗੱਲ ਜਿਹੜੀ ਸੀ ਦੋਹਾਂ ਦੇ ਦੱਸ ਦਿੱਤੀ। ਇਸੇ ਵਾਸਤੇ ਗੁਰੂ ਗੁਰਦੁਆਰੇ ਦਾ ਨਾਮ ਅੰਤਰ ਜਾਮੀ ਰੱਖਿਆ ਗਿਆ।
ਦੋਹਰਾ ਸੁਨਿਧਾ ਜਿਜਬਰ ਸਕਲ ਧਾਵਾ ਸੁਧ ਕੇ ਹੇਤ।
ਜਿਹੜਾ ਭਾਈ ਨਿੱਧਾ ਭੇਜਿਆ ਸੀ ਨਾ ਦਾਰਸ਼ਨਿਕ ਵੀ ਜਾ ਖਬਰ ਲੈ ਕੇ ਆ, ਸਾਰੀ ਖਬਰ ਲੈ ਕੇ ਸਾਧ ਸੰਗ ਜੀ ਉੱਥੋਂ ਚੱਲ ਪਿਆ।
ਦੁੱਧ ਸਾਰਾ ਪਰਿਵਾਰ ਜੋ ਪੈਸੇ ਉੱਤੇ ਨਕੇਤਾ।
ਜਿਹੜਾ ਦੁਖੀ ਹੋਇਆ ਪਰਿਵਾਰ ਸੀ ਸਾਰਾ ਤੇ ਘਰ ਦੇ ਚ ਬੈਠੇ ਸੀ ਖਬਰ ਦੇਣ ਵਾਸਤੇ ਜੈਰਾਮ ਦੇ ਘਰ ਨੂੰ ਚੱਲ ਪਿਆ।
ਅੜਿਲ ਕਹੋ ਆਨੇ ਜਜਮਾਨ ਵਧਾਇਓ ਸੁਖ ਭਇਓ।
ਕਹੇ ਆਨ ججمان بدھائے سب پیو کہ آ کے ہے ججمان تنوع بدھائیاں ہون تے بڑا بھاری سکھ شانتی ٹکا ہو گیا ہے
ہر تو ہر پرم سجس جگ میں چھو
کہتے ہیں کہ سارے پرسنتا ہو گئی تے پرم سارے مٹ گئے نے سارے سنسار دے جاسی جس پھیل گیا گرو نانک صاحب دا
سنت سرون پٹ سنگ سوم پی کر تب جب
کہتے ہیں کہ یہ گل جب خوشی دی سنی تے مانو سات سنگ جی جے رام جڑا سی نا تے اے کنا دے جڑے دونے نے انہ دے دوارا جڑا امرت سی نا یہی کہندے پینا شروع کر دتا
پیاس بجی جرام بور بجو تب
جے رام دے ساتھ سنگ جی پیاس جڑی سی نا تے وہ بجھی نہیں ہے تے پھر جے رام جڑا سی اگے کہن لگا
پروں بپر بارے سگل پیو برتات جو
کہن لگا ہے دارشنک ندا تے سارا جڑا پرسنگ ہویا ہے تے کھول کے دسنا کر
نانک بور نباب نبیڑ سناو تیوں
تے گرو نانک صاحب دا تے نواب دا نبیڑا کس طرح ہویا تے سنا کے دس
کہ ندا میں سنی ٹھان نانک رہے
بھائی ندا کہندا میں سنی ہے یہ گل بھی ستگرو مہاراج مسیح دے جی کھڑے ہی رہے نے
ہو کری نواب نواز بہت نت پن کہے
نواب نے نواز پڑھی ہے تے اتوں بعد گرو نانک صاحب دی بہت مہما کہن لگ پیا
اندر نہیں مسیت سو بار میں سنی
کہندا میں مسیت دے اندر نہیں پرویش ہو سکیا تے باہروں گل ساری سنی ہے
ہرخ برخ اور بدت نانکی پن پنی
تے خوشی دا جڑا سی برشنا تے وہ بدنا شروع ہو گیا نانکی دے خوشی اینی بدی برشبان تے نانکی جی پہ کہن لگی
بجبر پراتا کہاں آپ تج کر آئے کر آئے
لگے ہے ندے میرے برا نو کتے چڈ کے تو آ گیا ہے
وہ ہیرو کہہ دو نہ بور کے دس گئے
کہندے تو انہاں نو ویکھیا سی کہ نہیں ویکھیا سی تے مڑ کے او کس پاسے نو چلے گئے نے
ہاں ہیرو تہ ہاں نہ ہیرو تہاں دین درت سو دیو
کہندا ہاں نہ ہیرے تہاں کہندا بہن جی میں نہیں اوتھے ویکھے نے دین درست آئے میں تا چیتی خبر تو آنو دین واسطے آ گیا ہاں
تم سمن جے رام روس تے پر کہو
تے سن کے گل ملدے دی تے جے رام نے کچھ غصہ وی دے اوتے کیتا
ملے کھوج کر کیوں نہ کشلا تن تے لئی
کہن لگا تو ملیا نہیں انہاں نو چنگی طرح ملیو کیوں نہ ملیو تے اس واسطے کھوج کر کیوں نہ کیوں نہیں انہاں نو کھپال کے ملیا تے کیوں نہیں سکھ نند جڑی سنا دے پاسوں لینا کیتے
آئے سد بن لے بات پالنا کئی
آ جڑا تو ایتھے خبر دین واسطے آ گیا تے اے تو چنگی گل نہیں کیتی تو چنگی پوری خبر نہیں انہاں دے پاسوں لے کے آیا
بھرت نانکی بچنا چنتا چت تے تجو
تے نانکی بچن کہن لگی پتی دیو اپنے من دے چ سارا فکر چھڑ دیو
پریت پرتیت